ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅੱਠੋ ਨੰਦਨ। ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰਵੀ ਬਿਲਾਵਲੀ ਉਨਿਆ ਕੀ ਗਾਵਹਿ ਬੰਗਲੀ ਉਨ ਅਸਲੇਖੀ ਕੀ ਭਈ ਬਾਰੀ ਏ ਭੈਰੋਂ ਕੀ ਪੰਚੋ ਨਾਰੀ। ਪੰਚਮ ਹਰਖ ਦਿਸਾਖ ਸੁਣਾਵਹਿ ਬੰਗਾਲਮ ਮਾਧੁ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ। ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸ਼ਕ ਆਲਾਪਹਿ ਸੰਗ ਰਾਗਨੀ ਪਾਂਚੋ ਥਾਪੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸਿਹੁਤੀ ਉਚਾਰੀ। ਧਨਾਸਰੀ ਏ ਪਾਂਚੋ ਗਾਈ ਮਾਲ ਰਾਗ ਕੌਸ਼ਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸ਼ਕ ਉਭਾਰਾ ਖੋ ਖਟ ਔ ਪੌਰਾਨੰਦ ਗਾਏ ਅਸ਼ਟ ਮਾਲ ਕੌਸ਼ਕ ਸੰਗ ਲਾਏ ਪੁਨ ਆਯੋ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵਹਿ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਔ ਕਾਂਦਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵਹਿ ਪਾਂਚੋ ਸੰਗ ਬਰੰਗਣ ਲਾਵਹਿ ਬੈਰਾਰੀ ਕਰਨਾਟੀ ਧਰੀ गवरी गावह आसावरी तेह पाछ सिंधवी अलापी श्री राग स्यों पांचों थापी सालू सारंग सागरा और गोंड गंभीर अष्ट पुत्र श्री राग के गुंड कुंभ हमीर खस्तम मेघ राग वह गावे पांचों संग बरंगन लावे सोरठ गोंड मलारी तुनी पुन गावह आसा गुण गुनी ऊचै सुर सूहो पुनकीनी मेघ राग स्यों पांचों चीनी बैरा धर गज धर केदारा जबली धर नट औ जल तारा उन गावे शंकर औ श्यामा मेघ राग पुत्रन के नामा खष्ट राग उन गाए संग राग नीतीस सब पुत्र रागन के अठारह दस बीस राग एक संग पंच बरंगन वाहिगुरु जी का खालसा वाहिगुरु जी की फतेह। सतगुरु गरीब नवाज सचे पातशाह जी दसों पातशाह दे स्वरूप आदि श्री गुरु ग्रंथ साहिब जी महाराज आप जी दी कृपा सदका चल रही लड़ीवार कथा जो अज 1429 और 30 अंग उपर रागमाला ते है और समाप्ति ते है महाराज साहब दी कृपा नाले कार्य हो रहे हन। सतगुरु गरीब नवाज धन गुरु कलगीधर पातशाह जी ने आप कृपा करके खालसे पंथ नूं जिथे दमदमा साहब दी धरती ते संपूर्ण स्वरूप लिखवाए उदे नाल नाल आप जी ने अर्थ भी समझाए हन। सो सतगुरु साहब जी दे चरणा विच बेनती है कि आप जी कृपा करके रागमाला दे अर्थां दी दात बख्शिश करो। सतगुरु ने बाणी विच जिथे शब्द उचारे हन उथे शब्दां दे आरंभ दे विच सतगुरु जी ने हर एक गुरु ग्रंथ साहिब जी दे विच जिथों नवा राग शुरू हुंदा है जां होर भी उन्हां दे अगे हर एक शब्दां दे अगे सब तों पहला राग लिखिया है। जिवें सब तों पहला राग श्री राग है, फिर इसे तरह माज गौड़ी इस तरह राग चलदे हन और प्रभाती जैजावंती तक ए 31 राग बनदे हन। इन्हां 31 रागां दे विच नाल मिश्रित राग भी हन जो गुरु साहिब ने मिला के इकट्ठे करके लिखे हन। सो इहदा मतलब है कि राग अकाल पुरख दी आवाज है जो अखरां दे उचारण तों उपर है, उहदे विचों ही बाणी पैदा हुई है रागां दे विचों। और बाणी विच कहा गया है भावें कि गुरु ग्रंथ साहिब जी दे विच 31 मुख राग हन, पर इहदा मतलब ए नहीं है कि राग सिर्फ इन्ने ही हन, 62 ही इन्हां दी गिनती है। बाणी इहनूं सिद्ध करदी है सोदर तेरा केहा सो घर केहा जित बह सर्व संभाले वाजे तेरे नाद अनेक असंखा केते तेरे वावन हारे केते तेरे राग परी स्यो कहियन केते तेरे गावन हारे। केते दा मतलब की है? केते दा मतलब जो गिनती विच नहीं आउंदा, गिनती तो बार। कहिंदे तेरे दर ते सारे राग रागणियां परियां, ਇਹ ਆਪੋ ਆਪਣੇ ਢੰਗ ਦੇ ਨਾਲ ਗਾ ਰਹੀਆਂ ਹਨ ਸੁਖਮ ਤਲ ਦੇ ਉੱਤੇ, ਜੋ ਬਰੀਕੀ ਦੇ ਵਿੱਚ ਗਾ ਰਹੀਆਂ ਹਨ। ਇਹਦਾ ਮਤਲਬ ਇਹ ਹੋਇਆ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਮਹਾਰਾਜ ਨੂੰ ਉਹਨਾਂ ਦਾ ਮੌਜ ਸੀ ਉਹਨਾਂ ਦੀ, ਉਹਨਾਂ ਨੇ ਲਿਖ ਦਿੱਤੇ। ਬਾਕੀ ਵੀ ਰਾਗ ਬਜੇ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਨਹੀਂ ਲਿਖੇ, ਉਹ ਗੁਰੂ ਜਾਣਦਾ ਹੈ। ਭਾਵੇਂ ਕਿ ਦਸਮ ਗ੍ਰੰਥ ਸਾਹਿਬ ਦੇ ਵਿੱਚ ਔਰ ਸਰਬਲੋਹ ਦੇ ਵਿੱਚ ਵੀ ਵਿਦਵਾਨਾਂ ਮੁਤਾਬਕ 250 ਦੇ ਉਪਰ ਰਾਗ ਹਨ, ਪਰ ਇਹ ਕੋਈ ਅੰਤ ਨਹੀਂ ਹੈ ਕਿਉਂਕਿ ਉਥੇ ਲਿਖਿਆ ਹੋਇਆ ਹੋਰ ਕਿੰਨੇ ਕੁ ਲੋਕ ਹਨ, ਕਿੰਨੇ ਗਾ ਰਹੇ ਹਨ, ਕੋਈ ਅੰਤੀ ਗਿਣਤੀ ਨਹੀਂ ਹੈ। ਕੇਤੇ ਤੇਰੇ ਰਾਗ ਭਰੀ ਸਿਓ ਕਹਿਣ, ਕੇਤੇ ਤੇਰੇ ਗਾਵਣ ਹਾਰੇ। ਕਿੰਨੇ ਤੈਨੂੰ ਲੋਕ ਗਾ ਰਹੇ ਹਨ ਰਾਗਾਂ ਦੇ ਵਿੱਚ, ਕਿੰਨੇ ਰਾਗ ਤੈਨੂੰ ਗਾ ਰਹੇ ਹਨ। ਤਾਂ ਇਹ ਗੁਰੂ ਸਾਹਿਬ ਦੀ ਮੌਜ ਹੈ। ਜਿਵੇਂ ਰਾਗ ਮਾਲਾ ਦੇ ਉੱਤੇ ਕੁਝ ਲੋਕਾਂ ਨੇ ਸ਼ੰਕਾ ਪੈਦਾ ਕੀਤਾ ਸੀ, ਭਾਵੇਂ ਹੁਣ ਇਹ ਇੰਨਾ ਪ੍ਰਚਲਿਤ ਨਹੀਂ, ਇਹਦੀ ਜ਼ਰੂਰਤ ਨਹੀਂ ਬਹੁਤੇ ਵਿਸਤਾਰ ਵਿੱਚ ਜਾਣ ਦੀ, ਪਰ ਫਿਰ ਵੀ ਕੁਝ ਗੱਲਾਂ ਜਿਹੜੀਆਂ ਦਾਸ ਨੂੰ ਮਹਿਸੂਸ ਹੋਈਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਹਨ। ਮੈਨੂੰ ਇੰਜ ਲੱਗਾ ਕਿ ਰਾਗ ਮਾਲਾ ਗੁਰੂ ਸਾਹਿਬ ਨੇ ਆਪਣੇ ਅੰਤਰ ਆਤਮੇ ਆਪੇ ਵਿੱਚੋਂ ਰਾਗਾਂ ਦੀ ਆਵਾਜ਼ ਸੁਣ ਕੇ ਲਿਖੀ ਹੈ, ਜਿਹੜੇ ਰਾਗ ਬੰਦੇ ਦੇ ਅੰਤਰ ਆਤਮੇ ਵਿੱਚ ਹੋ ਰਹੇ ਹਨ। ਕਿਉਂਕਿ ਰਾਗ ਕਿਸੇ ਬਾਹਰਲੀ ਕਲਾਕਾਰੀ ਦਾ ਇਹ ਬਨਾਵਟ ਨਹੀਂ ਹੈ, ਇਹ ਭਗਤਾਂ ਨੇ, ਸਾਧੂਆਂ ਨੇ, ਬ੍ਰਹਮ ਗਿਆਨੀਆਂ ਨੇ, ਗੁਰੂ ਸਾਹਿਬ ਨੇ ਆਪਣੇ ਅੰਦਰੋਂ ਸੁਣਿਆ। ਜਦੋਂ ਆਪਣੇ ਅੰਦਰੋਂ ਸੁਣੇ ਤਾਂ ਉਨ੍ਹਾਂ ਨੇ ਬਾਹਰ ਸਾਡੀ ਸਹੂਲਤ ਵਾਸਤੇ ਜਿੱਥੇ ਹੋਰ ਗਿਆਨ ਅੱਖਰਾਂ ਵਿੱਚ ਲਿਖਿਆ ਉੱਥੇ ਰਾਗਾਂ ਨੂੰ ਵੀ ਅੱਖਰਾਂ ਵਿੱਚ ਲੈ ਆਉਂਦਾ ਹੈ। ਫਿਰ ਲੋਕਾਂ ਨੇ ਉਹਦੇ ਤੋਂ ਲਾਭ ਉਠਾਇਆ, ਅੱਗੇ ਕਲਾਸੀਕਲ ਹੋਇਆ, ਇਸ ਤਰ੍ਹਾਂ ਇਹ ਚੱਲਦਾ ਹੈ। ਪਰ ਰਾਗ ਮਾਲਾ ਦੇ ਵਿੱਚ ਜਿਹੜੇ ਰਾਗ ਹਨ, ਕਈ ਲੋਕ ਇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਦੇ ਨਹੀਂ ਆਏ। ਭਾਈ ਗੁਰੂ ਸਤਿਗੁਰੂ ਜੀ ਨੇ ਤਾਂ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਾਅਵਾ ਹੀ ਨਹੀਂ ਕੀਤਾ ਕਿ ਮੈਂ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ। ਉਹ ਤਾਂ ਅਸੀਂ ਸਤਿਕਾਰ ਵਿੱਚ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਬ੍ਰਹਿਮੰਡ ਦਾ ਗਿਆਨ ਹੈ, ਪਰ ਮਹਾਰਾਜ ਨੇ ਇਹਦਾ ਦਾਅਵਾ ਨਹੀਂ ਕੀਤਾ। ਮਹਾਰਾਜ ਨੇ ਕਿਹਾ ਜਿੰਨਾ ਮੈਨੂੰ ਪਤਾ ਲੱਗਾ ਸਾਰਾ ਜਪਜੀ ਸਾਹਿਬ ਪੜ੍ਹੋ। ਸਾਰੇ ਜਪਜੀ ਸਾਹਿਬ ਦੇ ਵਿੱਚ ਇਹ ਹੈ ਜਿੱਥੇ ਮਹਾਰਾਜ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਜਾਂ ਗੁਰੂ ਸਾਹਿਬ ਕਹਿ ਰਹੇ ਹਨ ਬਾਣੀ ਦੇ ਵਿੱਚ ਜਿੱਥੇ ਗਾਵਣ ਵਾਲੀ ਜਿਹੜੀ ਸੋਦਰ ਦੀ ਪੌੜੀ ਆਉਂਦੀ ਹੈ, ਆਪਾਂ ਸਵੇਰੇ ਸ਼ਾਮ ਪੜ੍ਹਦੇ ਹਾਂ ਰਹਿਰਾ ਸਾਹਿਬ ਵਿੱਚ ਜਪਜੀ ਸਾਹਿਬ ਦੇ ਵਿੱਚ, ਉੱਥੇ ਮਹਾਰਾਜ ਨੇ ਕਈਆਂ ਬਾਰੇ ਲਿਖਿਆ ਕਿ ਕਈਆਂ ਨੇ ਕਈ ਅਕਾਲ ਪੁਰਖ ਨੂੰ ਗਾ ਰਹੇ ਹਨ, ਪਰ ਬਾਅਦ ਵਿੱਚ ਆ ਕੇ ਉਨ੍ਹਾਂ ਨੇ ਇੱਕ ਗੱਲ ਕਹਿ ਦਿੱਤੀ ਹੈ ਕਿ ਹੋਰ ਕੇਤੇ ਤੁਧ ਨੂੰ ਗਾਵਣ ਸੇਮਾ ਚਿਤਨ ਆਉਣ ਨਾਨਕ ਕਿਹਾ ਵਿਚਾਰੇ, ਹੋਰ ਵੀ ਤੈਨੂੰ ਕਈ ਗਾ ਰਹੇ ਨੇ ਜਿਹੜੇ ਮੇਰੇ ਚਿੱਤ ਵਿੱਚ ਨਹੀਂ ਆਉਂਦੇ। ਇਹਦਾ ਮਤਲਬ ਇਹ ਹੋਇਆ ਵੀ ਗੁਰੂ ਸਾਹਿਬ ਨੇ ਦਾਅਵਾ ਨਹੀਂ ਕੀਤਾ ਵੀ ਇੰਨੇ ਹੀ ਗਾਉਂਦੇ ਹਨ, ਜਿੰਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਆਏ ਹਨ ਇਹ ਵੀ ਰਾਗ ਹਨ ਤੇ ਦੂਜੇ ਵੀ ਰਾਗ ਹਨ ਪਰਮਾਤਮਾ ਦੇ। ਕਿਸੇ ਕਾਰਨ ਕਰਕੇ ਮਹਾਰਾਜ ਨੂੰ ਭਾਵੇਂ ਸਭ ਪਤਾ ਸੀ, ਉਹਨਾਂ ਉਹਨਾਂ ਰਾਗਾਂ ਦੇ ਸਿਰਲੇਖ ਹੇਠ ਤਾਂ ਬਾਣੀ ਰਚੀ ਨਹੀਂ, ਪਰ ਉਹਨਾਂ ਨੂੰ ਕਿਉਂਕਿ ਉਹ ਅੰਦਰ ਉਹਨਾਂ ਦੇ ਵੱਜ ਰਹੇ ਸਨ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਉਹ ਵੱਜ ਰਹੇ ਸਨ ਅੰਦਰ। ਤਾਂ ਇਹ ਪ੍ਰਤੀਕ ਦੇਣਾ ਪੈਂਦਾ ਕਿ ਰਾਗ ਇਕੱਠੇ ਹੋ ਕੇ ਗੁਰੂ ਸਾਹਿਬ ਕੋਲ ਆਏ, ਕਿਤੇ ਉਹ ਨਹੀਂ ਆਏ, ਉਹ ਅੰਦਰੋਂ ਹੀ ਪ੍ਰਗਟ ਹੋਏ ਨੇ। ਮਹਾਰਾਜ ਦੇ ਕੋਲ ਸਾਰਾ ਕੁਝ ਹਾਜ਼ਰ ਰਹਿੰਦਾ ਸੀ, ਬ੍ਰਹਿਮੰਡ ਦੀਆਂ ਸ਼ਕਤੀਆਂ ਜਿੰਨੀਆਂ ਸਨ। ਉਨ੍ਹਾਂ ਨੇ ਵੀ ਆ ਕੇ ਬੇਨਤੀ ਕੀਤੀ, ਮਹਾਰਾਜ ਸਾਨੂੰ ਵੀ ਕਿਤੇ ਲਿਖ ਲਓ, ਸਾਡਾ ਵੀ ਕਿਤੇ ਸੇਵਾ ਲੈ ਲਓ। ਜਿਵੇਂ ਕਿ ਬਾਣੀ ਵਿਚ ਆਉਂਦਾ ਹੈ ਕਿ ਸਾਰੀਆਂ ਜਿਹੜੀਆਂ ਸ਼ਕਤੀਆਂ ਬ੍ਰਹਿਮੰਡ ਦੀਆਂ, ਜਿਵੇਂ ਭੱਟਾਂ ਦੇ ਪਿੱਛੇ ਸਵਈਏ ਆਪਾਂ ਉਚਾਰਨ ਕੀਤੇ ਹਨ ਕਿ ਗੁਰੂ ਅਮਰਦਾਸ ਜੀ ਦੇ ਰਿੱਧ ਬਸਾ ਬਾਵਾਂਗ ਜੋ ਤੀਨ ਲੋਕੰਤਰ ਮੋਹ ਹੈ, ਉਹ ਗੁਰੂ ਅਮਰਦਾਸ ਜੀ ਦੇ ਮੁੱਖ ਵੱਲ ਵੇਖ ਰਹੀਆਂ ਹਨ ਸਾਰੀਆਂ ਸ਼ਕਤੀਆਂ, ਵੀ ਮਹਾਰਾਜ ਸਾਡੇ ਤੇ ਹੁਕਮ ਕਰੋ, ਅਸੀਂ ਤੁਹਾਡੇ ਯੋਗ ਹੁਕਮ ਕਰੋਗੇ ਕੰਮ ਕਰਾਂਗੇ। ਤਾਂ ਰਾਗ ਵੀ ਗੁਰੂ ਸਾਹਿਬ ਦੇ ਹਜੂਰ ਉਨ੍ਹਾਂ ਦੇ ਕੋਲ ਰਹਿੰਦੇ ਸਨ ਸੇਵਾ ਵਾਸਤੇ, ਤਾਂ ਮਹਾਰਾਜ ਨੇ ਉਨ੍ਹਾਂ ਦਾ ਵੀ ਸਤਿਕਾਰ ਕੀਤਾ ਹੈ। ਇਹ ਨਹੀਂ ਕਿ ਸ਼ਕਤੀਆਂ ਦਾ ਜਿਨ੍ਹਾਂ ਦੁਰਵਰਤੋਂ ਕੀਤੀ ਹੈ ਤਾਂ ਮਹਾਰਾਜ ਨੇ ਕਿਹਾ, ਜੇ ਰੱਬ ਨੂੰ ਛੱਡ ਕੇ ਸ਼ਕਤੀਆਂ ਨੂੰ ਪੂਜ ਦਿਓ ਫਿਰ ਉਹਨੂੰ ਗਲਤ ਕਿਹਾ ਹੈ, ਨਹੀਂ ਤੇ ਸ਼ਕਤੀਆਂ ਦੀ ਵੀ ਮਹਾਰਾਜ ਨੇ ਸਤਿਕਾਰ ਕੀਤਾ ਹੈ। ਤਾਂ ਇਹ ਰਾਗ ਸਨ ਜਿਹੜੇ, ਇਹ ਗੁਰੂ ਸਾਹਿਬ ਨੇ ਜਿਹੜੀ ਰਾਗਮਾਲਾ ਹੈ ਅਧਿਆਤਮਿਕ ਦ੍ਰਿਸ਼ਟੀ ਤੋਂ ਲਿਖੀ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਜੋ ਸ਼ਕਲ ਹੈ ਉਸ ਦਾ ਸਾਹਿਤਕ ਅਨੁਵਾਦ ਹੈ ਇਹ ਜਿਹੜਾ ਹੈ ਉਹਦੇ ਵਿਚੋਂ ਹੀ ਨਿਕਲੇ ਨੇ। ਜਿਹੜੇ 31 ਰਾਗ ਨੇ ਉਹਨਾਂ ਦੇ ਵਿਚੋਂ ਹੀ, ਰਾਗਮਾਲਾ ਵਾਲੇ ਰਾਗ ਵੀ ਉਹਨਾਂ ਦੇ ਚਾਚੇ ਤਾਇਆਂ ਵਿਚੋਂ ਹੀ, ਚਾਚੇ ਤਾਇਆਂ ਦੇ ਪੁੱਤਰਾਂ ਵਿਚੋਂ, ਭਰਾਵਾਂ ਵਿਚੋਂ ਹੀ ਹਨ, ਉਹਨਾਂ ਦੇ ਪਰਿਵਾਰ ਵਿਚੋਂ ਹਨ, ਕਿਉਂਕਿ ਰਾਗ ਰਤਨ ਪਰਿਵਾਰ ਨੇ, ਸਾਰੇ ਪਰਿਵਾਰ ਨੇ ਇਹਨਾਂ ਦੇ ਅੱਗੋਂ ਪਰਿਵਾਰ ਪਰੀਆਂ ਸ਼ਬਦ ਗਾਵਣ ਆਏ ਆ। ਇਹ ਕਿਸੇ ਜਿਹੜੀ ਰਾਗਮਾਲਾ ਹੈ ਇਹ ਨਹੀਂ ਕਿ ਕਿਸੇ ਦਰਬਾਰ ਦੇ ਵਿਚ ਗਾਉਣ ਵਾਲੀਆਂ ਗਾਉਂਦੀਆਂ ਸਨ, ਜਿਵੇਂ ਕਈਆਂ ਨੇ ਕਿਹਾ। ਉਹ ਅੱਗੇ ਵਿਚਾਰ ਕਰਾਂਗੇ ਵੀ ਉਥੋਂ ਮਹਾਰਾਜ ਨੇ ਚੁੱਕਿਆ, ਉਹ ਗੱਲ ਆਪਾਂ ਬਾਅਦ ਵਿਚ ਕਰਾਂਗੇ, ਪਹਿਲਾਂ ਵਿਚਾਰ ਕਰ ਲਈਏ। ਤਾਂ ਇਹ ਸਾਰੇ ਅੰਦਰ ਵੱਜ ਰਹੇ ਸਨ, ਮਹਾਰਾਜ ਨੇ ਉਹ ਹੀ ਗਾਏ ਹਨ, ਜਿਵੇਂ ਬਾਣੀ ਵਿਚ ਆਉਂਦਾ, ਕਰ ਕਰ ਤਾਲ ਪਖਾਵਜ ਨੈਨੋ ਮਾਥੇ ਵੱਜੈ ਰਵਾਬ। ਕਹਿੰਦੇ ਸਾਡੇ ਅੰਦਰ ਹੀ ਸਾਜ ਵੱਜ ਰਹੇ ਨੇ, ਹੱਥਾਂ ਦੇ ਵਿਚ ਪਖਾਵਜ ਵੱਜ ਰਿਹਾ, ਜੋੜੀ ਵੱਜ ਰਹੀ ਹੈ, ਮਸਤਕ ਦੇ ਉੱਤੇ ਰਬਾਬ ਦੀ ਆਵਾਜ਼ ਆ ਰਹੀ ਹੈ, ਉਹਦੀ ਪਰਮੇਸ਼ਰ ਦੀ ਬੰਦਗੀ ਹੋ ਰਹੀ ਹੈ। ਫਿਰ ਸਾਡੇ ਵਿਚ ਜਿਹੜੇ ਸ਼ੰਕਾ ਕਰਨ ਵਾਲੇ ਲੋਕ ਹਨ, ਬੜੀ ਕਮਾਲ ਦੀ ਗੱਲ ਹੈ, ਉਹ ਕਹਿੰਦੇ ਰਾਗਮਾਲਾ ਜਿਹੜੀ ਇੱਥੇ ਕੱਢਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਜੀ ਦੇ, ਅਸੀਂ ਨਹੀਂ ਮੰਨਦੇ, ਅਸੀਂ ਪੜ੍ਹਦੇ ਹੀ ਨਹੀਂ, ਬਹੁਤ ਬੋਲਦੇ ਨੇ, ਮੈਨੂੰ ਕਈ ਮਿਲੇ ਇਸ ਤਰ੍ਹਾਂ ਦੇ। ਪਰ ਕਮਾਲ ਦੀ ਗੱਲ ਹੈ, ਜੇ ਤੁਸੀਂ ਰਾਗਮਾਲਾ ਨੂੰ ਏਡੀ ਗਲਤ ਚੀਜ਼ ਮੰਨਦੇ ਹੋ, ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿਚ ਰਾਗਮਾਲਾ ਹੈ, ਫਿਰ ਮੱਥਾ ਕਿਉਂ ਟੇਕਦੇ ਹੋ? ਇਹ ਤਾਂ ਬੜਾ ਵੱਡਾ ਪਖੰਡ ਹੋ ਗਿਆ, ਇਹ ਤਾਂ ਤੁਸੀਂ ਪਾਪੀ ਹੋ ਗਏ ਬੜੇ ਵੱਡੇ, ਕਿਉਂਕਿ ਜਿਹਨੂੰ ਤੁਸੀਂ ਖੰਡਨ ਕਰ ਰਹੇ ਹੋ ਉਹਨੂੰ ਤੁਸੀਂ ਮੱਥਾ ਟੇਕ ਰਹੇ ਹੋ। ਜਾਂ ਤੇ ਫਿਰ ਇਹ ਜ਼ਰੂਰਤ ਹੋ ਜਾਏ ਨਾ ਵੀ ਸਿਰ ਚਲਾ ਜਾਏ ਤੇ ਚਲਾ ਜਾਏ, ਮੈਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਨੂੰ ਮੱਥਾ ਟੇਕਣਾ ਹੀ ਨਹੀਂ, ਮੱਥਾ ਵੀ ਟੇਕੀ ਜਾਂਦੇ ਹਾਂ, ਮੰਨਦੇ ਵੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜਿਹਦੇ ਵਿਚ ਰਾਗਮਾਲਾ ਹੋਗੇ ਉਹਦੇ ਅੱਗੇ ਅਰਦਾਸਾਂ ਵੀ ਕਰਾਉਂਦੇ ਹਾਂ ਤੇ ਅਰਦਾਸਾਂ ਪੂਰੀਆਂ ਵੀ ਹੁੰਦੀਆਂ ਨੇ, ਫਿਰ ਨਹੀਂ ਸਾਨੂੰ ਸਮਝ ਆਉਂਦੀ। ਚਲੋ ਖੈਰ, ਮੈਨੂੰ ਇੰਜ ਲੱਗਦਾ ਵੀ ਰਾਗਮਾਲਾ ਦੇ ਉੱਤੇ ਜਿਹੜੇ ਕਈ ਲੋਕ ਸ਼ੰਕੇ ਕਰਦੇ ਨੇ ਮਹੱਲਾ ਨਹੀਂ, ਉਹ ਤਾਂ ਪਹਿਲਾਂ ਗੁਰਮੁਖਾਂ ਨੇ ਬੜਿਆਂ ਨੇ ਦੱਸ ਦਿੱਤਾ ਹੋਇਆ ਵੀ ਮਹੱਲਾ ਤੇ ਹੋਰ ਵੀ ਬੜੇ ਸ਼ਬਦਾਂ ਦੇ ਵਿਚ, ਜਪਜੀ ਸਾਹਿਬ ਦੀਆਂ ਕਈ ਪੌੜੀਆਂ ਨੇ ਉਹਨਾਂ ਦੇ ਉੱਤੇ ਨਾ ਮਹੱਲਾ ਹੈ ਤੇ ਨਾ ਉਹਨਾਂ ਪੌੜੀਆਂ ਦੇ ਪਿੱਛੇ ਨਾਨਕ ਦੀ ਮੋਹਰ ਛਾਪ ਪਦ ਦੀ ਲੱਗੀ ਹੋਈ ਹੈ, ਉਹ ਇਸੇ ਤਰ੍ਹਾਂ ਸਿੱਧੀਆਂ ਪੌੜੀਆਂ, ਉਹਨਾਂ ਨੂੰ ਵੀ ਅਸੀਂ ਪੜ੍ਹ ਰਹੇ ਹਾਂ ਉਹਦੇ ਵਿਚ ਵੀ। ਦੂਜੀ ਗੱਲ, ਇਹ ਗੁਰੂ ਸਾਹਿਬ ਨੇ ਇਕ ਸਿੱਖਾਂ ਵਾਸਤੇ ਕਸਵੱਟੀ ਲਾ ਦਿੱਤੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਭਾਈ ਲੈਣੇ ਤੇ ਕਸਵੱਟੀ ਲਾਈ ਸੀ ਨਾ, ਵਿਆਹ ਕਰ ਆਓ ਕਰ ਆ ਕਰ ਮੁਰਦਾ ਖਾ ਵਹਿਨਿਆ ਭਲਾ ਖਾਂਦਾ, ਹੋਰ ਗੁਰੂ ਨੇ ਮੁਰਦਾ ਥੋੜੀ ਕਵਾਉਣਾ ਸੀ, ਉਹ ਕਸਵੱਟੀ ਲਾਈ ਸੀ, ਇਹ ਵੀ ਕਸਵੱਟੀ ਲਾ ਦਿੱਤੀ ਮਹਾਰਾਜ ਨੇ ਛੋਟੀ ਜਿਹੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਵੇਂ ਸਾਰੇ ਗੁਰੂਆਂ ਨੇ ਕਸਵੱਟੀ ਲਾਈ ਹੈ ਇਹ ਵੀ ਕਸਵੱਟੀ ਲਾ ਦਿੱਤੀ ਹੈ ਕਿ ਵੇਖਣੇ ਭਲਾ ਮੇਰੇ ਸਿੱਖ ਮੇਰੀ ਬੋਲੀ ਪਛਾਣਦੇ ਨੇ ਕਿ ਨਹੀਂ, ਮੇਰੇ ਤੇ ਭਰੋਸਾ ਕਰਦੇ ਨੇ ਕਿ ਨਹੀਂ। ਇਸ ਕਸਵੱਟੀ ਵਿਚੋਂ ਜਿਹੜਾ ਪਾਸ ਹੋ ਗਿਆ ਉਹ ਤਰ ਗਿਆ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਤੱਕ ਪਹੁੰਚ ਗਿਆ, ਜਿਹੜਾ ਇਸ ਕਸਵੱਟੀ ਵਿਚ ਫੇਲ ਹੋ ਗਿਆ ਉਹ 84 ਦੇ ਚੱਕਰਾਂ ਵਿਚ ਪੈ ਗਿਆ, ਗੁਰੂ ਘਰ ਵਿਚੋਂ ਧੱਕਿਆ ਗਿਆ। ਤਾਂ ਇਹ ਆਪਾਂ ਇਹਦੀ ਪਹਿਲਾਂ ਵਿਚਾਰ ਕਰਾਂਗੇ। ਦੂਸਰੀ ਗੱਲ, ਇਹਦੇ ਵਿਚ ਕੁਝ ਵੀ ਇਤਰਾਜ਼ ਯੋਗ ਨਹੀਂ ਹੈ। ਇੱਕ ਤਾਂ ਹੁੰਦਾ ਵੀ ਕੋਈ ਰਚਨਾ ਐਸੀ ਹੈ ਜਿਹਦੇ ਵਿਚ ਗੁਰਮਤ ਤੋਂ ਉਲਟ ਕੋਈ ਗੱਲ ਲਿਖੀ ਹੋਈ ਹੈ, ਸਿਰਫ ਪ੍ਰਚਲਿਤ ਰਾਗਾਂ ਦੇ ਨਾਮ ਹਨ, ਹੋਰ ਕੁਝ ਵੀ ਇਹਦੇ ਵਿਚ ਗਲਤ ਨਹੀਂ ਹੈ, ਕੋਈ ਇਹਦੇ ਵਿਚ ਉਪਦੇਸ਼ ਨਹੀਂ ਹੈ ਇਸ ਤਰ੍ਹਾਂ ਦਾ ਜਾਂ ਜਿਹੜਾ ਉਲਟ ਜਾਂਦਾ ਹੋਵੇ ਗੁਰਮਤ ਦੇ ਅਨੁਸਾਰ। ਸੋ ਆਪਾਂ ਬਾਅਦ ਵਿਚ ਕੁਝ ਵਿਚਾਰਾਂ ਕਰਾਂਗੇ, ਉਹਦੇ ਤੋਂ ਪਹਿਲਾਂ ਕੁਝ ਪ੍ਰਮਾਣਿਕਤਾ ਜਿਹੜੀਆਂ ਹਨ ਉਹਦੇ ਬਾਰੇ ਬਚਨ ਕਰਾਂਗੇ ਸਾਂਝੇ। ਪਹਿਲਾਂ ਆਪਾਂ ਇੱਥੇ ਜਿਹੜੇ ਹਨ ਬਚਨ ਇਹਨਾਂ ਦੀ ਵਿਚਾਰ ਸ਼ੁਰੂ ਕਰੀਏ, ਪਹਿਲਾਂ ਕਰਾਂਗੇ ਅਖਰੀ ਅਰਥ, ਫਿਰ ਕਰਾਂਗੇ ਅੰਤਰੀਬ ਅਰਥ ਜਿਹੜੇ ਹਨ ਅੱਖਰਾਂ ਦੇ ਆਧਾਰ ਤੇ ਜਿਹੜੇ ਅੰਤਰੀਬ ਤੌਰ ਤੇ ਅਰਥ ਬਣਦੇ, ਦੋਵੇਂ ਪ੍ਰਕਾਰ ਦੇ ਅਰਥ ਕਰਾਂਗੇ। ਸੋ ਇਥੋਂ ਸ਼ੁਰੂ ਹੁੰਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ ਸਰਵ ਪ੍ਰਕਾਸ਼ਕ ਹੈ, ਉਹ ਸਭ ਥਾਵਾਂ ਤੇ ਸਮਾਇਆ ਹੋਇਆ, ਇੱਕ ਤੋਂ ਅਨੇਕ ਹੈ, ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਮਾਲਾ ਰਾਗਾਂ ਦੀ ਮਾਲਾ ਹੈ, ਇਹਦੇ ਵਿਚ ਰਾਗਾਂ ਦਾ ਇਹਦੇ ਵਿਚ ਵਿਵਰਣ ਦਿੱਤਾ ਹੋਇਆ ਹੈ, ਕਿਹੜੇ ਕਿਹੜੇ ਰਾਗ ਨੇ, ਕਿਹੜੇ ਕਿਹੜੇ ਰਾਗਣੀਆਂ ਹਨ, ਕਿਹੜੇ ਕਿਹੜੇ ਪੁੱਤਰ ਨੇ ਉਹਨਾਂ ਦੇ। ਇਹਦੇ ਵਿਚ ਸਾਧ ਸੰਗਤ ਜੀ 6 ਮੁੱਖ ਰਾਗ ਹਨ, ਤੇ ਪੰਜ ਪੰਜ ਉਹਨਾਂ ਦੀਆਂ ਇਸਤਰੀਆਂ ਹਨ, ਰਾਗਣੀਆਂ ਹਨ। ਯਾਨੀ ਕਿ 6 ਨੂੰ 5 ਨਾਲ ਗੁਣਾ ਕਰ ਲਓ ਤੇ 30 ਬਣਦੀਆਂ ਨੇ, 6 5 30 ਰਾਗਣੀਆਂ ਹਨ। ਤਾਂ ਇਸ ਤਰ੍ਹਾਂ 30 ਤੇ 6 36 ਹੋ ਗਏ, 30 ਰਾਗਣੀਆਂ ਤੇ 6 ਰਾਗ, ਇਹ ਗਿਣਤੀ 36 ਹੋ ਗਈ। ਤੇ ਇੱਕ ਇੱਕ ਰਾਗ ਦੇ 8-8 ਪੁੱਤਰ ਹਨ, ਤਾਂ ਉਹਨਾਂ 6 ਨੂੰ 8 ਨਾਲ ਕਰੀਏ ਤੇ 6 8 48 ਬਣਦਾ। ਇਹਦਾ ਮਤਲਬ 48 ਤੇ 30 ਰਾਗਣੀਆਂ, ਇਹ ਬਣ ਗਏ ਸਾਧ ਸੰਗਤ ਜੀ 78। 78 ਤੇ 6 ਰਾਗ, ਇਹ ਹੋ ਗਿਆ 84। ਇਹ 84 ਗਿਣਤੀ ਹੈ, ਉਹਦੀ ਵਿੱਚ ਵਿੱਚ ਵਿਚਾਰ ਆਵੇਗੀ। ਸੋ ਸ਼ੁਰੂ ਕਰਦੇ ਹਾਂ। ਰਾਗ ਏਕ ਸੰਗ ਪੰਚ ਬਰੰਗਨ, ਇੱਕ ਇੱਕ ਰਾਗ ਆਵੇਗਾ ਅੱਗੇ ਇਸ ਰਾਗ ਮਾਲਾ ਦੇ ਵਿੱਚ, ਤੇ ਨਾਲ ਨਾਲ ਉਹਦੇ ਪੰਜ ਬਰੰਗਣ, ਪੰਜ ਰਾਗਣੀਆਂ ਆਉਣਗੀਆਂ। ਇਹਨਾਂ ਰਾਗਾਂ ਦੇ ਘਰ ਵਾਲੀਆਂ ਪੰਜ ਇਹਨਾਂ ਦੇ ਰਾਗਣੀਆਂ ਆਉਣਗੀਆਂ। ਸੰਗ ਅਲਪ ਹੈ 8 ਨੰਦਨ, ਤੇ ਨਾਲ ਇਹਦੇ 8 ਨੰਦਨ ਮੈਨੇ ਪੁੱਤਰ, ਰਾਗਾਂ ਦੇ 8-8 ਪੁੱਤਰ ਹੋਣਗੇ, ਇਸ ਤਰ੍ਹਾਂ 84 ਹੋਣਗੇ। ਇਹ ਭਾਈ ਗੁਰਦਾਸ ਜੀ ਦੱਸ ਰਹੇ ਨੇ ਗੁਰੂ ਅਰਜਨ ਦੇਵ ਜੀ ਨੂੰ, ਕਿਉਂਕਿ ਇਹ ਆਮ ਪ੍ਰਚਲਿਤ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਫਿਰ ਭਾਈ ਗੁਰਦਾਸ ਜੀ ਨੂੰ ਕਿਹਾ ਸੀ ਵੀ ਤੁਸੀਂ ਇਸ ਤਰ੍ਹਾਂ ਲਿਖੋ। ਇੱਥੋਂ ਇਹ ਪ੍ਰਤੀਤ ਹੁੰਦਾ ਵੀ ਇਹ ਰਾਗ ਮਾਲਾ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਦੇ ਇਸ਼ਾਰੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖੀ ਹੈ। ਤਾਂ ਉਹ ਇੱਥੋਂ ਸ਼ੁਰੂ ਕਰਦੇ ਹਨ। ਪ੍ਰਥਮ ਰਾਗ ਭੈਰੋ ਵੈ ਕਰਹੀ, ਸਭ ਤੋਂ ਪਹਿਲਾਂ ਪ੍ਰਥਮ ਰਾਗ ਜਿਹੜਾ ਇਹਦੇ ਵਿੱਚ ਭੈਰੋਂ ਲਿਆ ਗਿਆ ਹੈ। ਭੈਰੋਂ ਦਾ ਰਾਗ ਜਿਹੜਾ ਇਹ ਸਵੇਰੇ ਸਵੇਰ ਵੇਲੇ ਗਾਉਣ ਦਾ ਰਾਗ ਹੈ, ਸਭ ਤੋਂ ਪਹਿਲਾ ਰਾਗ ਹੈ ਭੈਰੋਂ। ਪੰਚ ਰਾਗਣੀ ਸੰਗ ਉਚਰਹੀ, ਇਹਦੇ ਨਾਲ ਪੰਜ ਰਾਗਣੀਆਂ ਉਚਾਰੀਆਂ ਹੋਈਆਂ ਹਨ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਹਨ ਮਹਾਰਾਜ ਅੱਗੇ ਨਾਂ ਲੈਂਦੇ ਹਨ। ਪ੍ਰਥਮ ਭੈਰਵੀ, ਪਹਿਲੀ ਹੈ ਭੈਰਵੀ ਰਾਗਣੀ ਜਿਹੜੀ ਹੈ। ਬਿਲਾਵਲੀ, ਦੂਸਰੀ ਹੈ ਬਿਲਾਵਲੀ, ਇਹ ਦੋ ਰਾਗਣੀਆਂ ਹਨ। ਪੁਨਿਆਕੀ ਗਾਵ ਹੈ ਬੰਗਲੀ, ਤੇ ਪੁਨਿਆਕੀ ਤੇ ਬੰਗਲੀ ਇਹ 4 ਹੋ ਗਈਆਂ, ਇਹ ਰਾਗਣੀਆਂ ਦੇ ਨਾਮ ਹਨ। ਪੁਨ ਅਸਲੇਖੀ ਕੀ ਭਈ ਵਾਰੀ, ਤੇ ਪਰਤ ਕੇ ਅਸਲੇਖੀ ਰਾਗਣੀ ਦੀ ਵਾਰੀ ਆਈ ਹੈ। ਇਹ ਭੈਰੋਂ ਕੀ ਪੰਚੋ ਨਾਰੀ, ਇਹ ਭੈਰੋਂ ਰਾਗ ਦੀਆਂ ਪੰਜ ਰਾਗਣੀਆਂ ਨਾਰੀਆਂ ਹਨ। ਇਹਦੇ ਤੋਂ ਅੱਗੇ ਹੁਣ 8 ਪੁੱਤਰਾਂ ਦਾ ਨਾਮ ਆਵੇਗਾ। ਜਿਹੜੇ 8 ਪੁੱਤਰ ਨੇ ਉਹਨਾਂ ਦਾ ਅੱਗੇ ਨਾਮ ਆਵੇਗਾ। ਉਹਦੇ ਵਿੱਚ ਆਉਂਦਾ ਹੈ ਜਿਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ ਕਿ ਪੰਚਮ ਹਰਖ ਦਿਸਾਖ ਸੁਨਾਵ ਹੈ। ਇਹ ਪੰਜ ਪੁੱਤਰ ਨੇ ਜਿਹੜੇ ਭੈਰੋਂ ਦੇ, ਉਹ ਪੰਚਮ ਹਰਖ ਤੇ ਦਿਸਾਖ ਇਹ ਤਿੰਨੇ ਜਣੇ ਸੁਨਾਵੇ ਸੁਣਾਉਂਦੇ ਹਨ, ਆਪਣਾ ਰਾਗ ਸੁਣਾਉਂਦੇ ਹਨ ਮਹਾਰਾਜ ਸਾਹਿਬ ਜੀ ਨੂੰ। ਬੰਗਾਲਮ ਮਧ ਮਾਧਵ ਗਾਵਹਿ, ਤੇ ਬੰਗਾਲਮ ਤੇ ਮਧ ਤੇ ਮਾਧਵ ਇਹ 6 ਹੋ ਗਏ, ਇਹ ਗਾ ਰਹੇ ਹਨ ਗੁਰੂ ਸਾਹਿਬ ਜੀ ਅੱਗੇ ਉਸਤਤ ਅਕਾਲ ਪੁਰਖ ਦੀ। ਲਲਿਤ ਬਿਲਾਵਲ ਗਾਵਹੀ, ਆਪਣੀ ਆਪਣੀ ਭਾਂਤ, ਤੇ ਲਲਿਤ ਤੇ ਬਿਲਾਵਲ ਇਹ 6 ਤੇ 2 8 ਹੋ ਗਏ, ਇਹ ਆਪਣੇ ਆਪਣੇ ਤਰੀਕੇ ਨਾਲ ਗਾ ਰਹੇ ਹਨ। ਅਸ਼ਟ ਪੁੱਤਰ ਭੈਰਵ ਕੇ ਗਾਵ ਹੈ ਗਾਇਨ ਪਾਤਰ, ਇਹ 8 ਪੁੱਤਰ ਭੈਰਵ ਰਾਗ ਦੇ ਹਨ ਜਿਹੜੇ ਗਾਉਣ ਦੇ ਪਾਤਰ ਯੋਗ ਹਨ, ਗਾ ਰਹੇ ਹਨ, ਆਪਣੀ ਆਵਾਜ਼ ਸੁਣਾ ਰਹੇ ਹਨ ਮਹਾਰਾਜ ਨੂੰ। ਮਹਾਰਾਜ ਇਨ੍ਹਾਂ ਦੇ ਨਾਮ ਅੰਕਿਤ ਕਰ ਰਹੇ ਹਨ। ਦੁਤੀਆ ਮਾਲ ਕੌਸ਼ਕ ਆਲਾਪ ਹੈ, ਦੂਜਾ ਰਾਗ ਜਿਹੜਾ 2 ਨੰਬਰ ਵਾਲਾ, ਉਹ ਮਾਲ ਕੌਸ਼ਕ ਉਹ ਉਲਾਪਦੇ ਹਨ, ਮਾਲ ਕੌਸ਼ਕ ਰਾਗ ਨੂੰ ਉਲਾਪਦੇ ਹਨ। ਸੰਗ ਰਾਗਣੀ ਪੰਚੋ ਥਾਪ ਹੈ, ਇਹਦੇ ਵਿੱਚ ਵੀ ਨਾਲ ਪੰਜ ਰਾਗਣੀਆਂ ਹਨ, ਪੰਜ ਇਸਤਰੀਆਂ ਹਨ ਮਾਲ ਕੌਸ਼ਕ ਦੀਆਂ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਹਨ ਪੰਜ? ਗੋਂਡ ਕਰੀ ਅਰ ਦੇਵ ਗੰਧਾਰੀ, ਇਹ ਗੋਂਡ ਕਰੀ ਤੇ ਦੇਵ ਗੰਧਾਰੀ 2 ਹੋ ਗਈਆਂ। ਗੰਧਾਰੀ ਸਿਹੁਤੀ ਉਚਾਰੀ, ਗੰਧਾਰੀ ਤੇ ਸਿਹੁਤੀ ਇਹ 2 ਹੋਰ, 2 ਤੇ 2 4 ਹੋ ਗਈਆਂ। ਧਨਾਸਰੀ ਇਹ ਪੰਚੋਂ ਗਾਈ। ਇਹ ਪੰਜ ਧਨਾਸਰੀ ਸਮੇਤ ਪੰਜ ਹੋ ਗਈਆਂ ਇਹ ਗਾਈਆਂ ਹਨ, ਭਾਈ ਗੁਰਦਾਸ ਜੀ ਕਹਿੰਦੇ ਲਿਖੀਆਂ ਹਨ। ਮਾਲ ਰਾਗ ਕੌਸ਼ਕ ਸੰਗ ਲਾਈ, ਇਹ ਮਾਲ ਕੌਸ਼ਕ ਰਾਗ ਦੇ ਨਾਲ ਪੰਜ ਰਾਗਣੀਆਂ ਜੋੜੀਆਂ ਹਨ। ਅੱਗੇ ਹੁਣ ਪੁੱਤਰਾਂ ਦੇ ਨਾਂ ਆ ਗਏ, ਫਿਰ ਅੱਠ ਪੁੱਤਰ ਆਉਣਗੇ। ਪਹਿਲਾ ਮਾਰੂ ਮਸਤ ਹੈ, ਦੂਸਰਾ ਹੈ ਅੰਗਮੇਵਾਰਾ, ਅੰਗਮੇਵਾਰਾ ਦੂਜਾ ਰਾਗ ਹੈ, ਦੋ ਹੋ ਗਏ। ਪਰਬਲ ਚੰਡ ਕੌਸ਼ਕ ਉਭਾਰਾ, ਇਹਦੇ ਤੋਂ ਅੱਗੇ ਕਹਿੰਦੇ ਪਰਬਲ, ਪਰਬਲ ਜਿਹੜਾ ਹੈ ਉਹ ਇੱਕ ਤਿੰਨ ਨੰਬਰ ਪੁੱਤਰ ਹੈ, ਪਰਬਲ ਤੇ ਚੰਡ ਚਾਰ ਨੰਬਰ ਹੈ, ਕੌਸ਼ਕ ਉਭਾਰਾ ਇਹ ਪੰਜ ਤੇ ਛੇ ਹੋ ਗਏ। ਇਹਦੇ ਤੋਂ ਬਾਅਦ ਜਦੋਂ ਛੇ ਹੋ ਗਏ ਤਾਂ ਖੋਖਟ ਆਓ ਭੌਰਾ ਆਨੰਦ ਗਾਏ, ਖੋਖਟ ਤੇ ਭੌਰਾ ਆਨੰਦ ਸਮੇਤ ਅੱਠ ਹੋ ਗਏ। ਅਸ਼ਟ ਮਾਲ ਕੌਸ਼ਕ ਸੰਗ ਲਾਏ, ਇਹ ਮਾਲ ਕੌਸ਼ਕ ਦੇ ਸੰਗ ਅੱਠ ਪੁੱਤਰ ਉਹਦੇ ਲਾਏ ਹਨ। ਪੁੰਨ ਆਇਓ ਹਿੰਡੋਲ, ਉਹਦੇ ਤੋਂ ਬਾਅਦ ਹਿੰਡੋਲ ਦੀ ਵਾਰੀ ਆਈ ਹੈ, ਮਾਲ ਕੌਸ਼ਕ ਤੋਂ ਬਾਅਦ ਹਿੰਡੋਲ ਦੀ ਵਾਰੀ ਆਈ ਹੈ, ਮਹਾਰਾਜ ਕਹਿੰਦੇ ਹਨ। ਪੁੰਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁੱਤ, ਉਹਦੇ ਵਿੱਚ ਵੀ ਉਹਦੇ ਪੰਜ ਇਸਤਰੀਆਂ ਤੇ ਅੱਠ ਪੁੱਤਰ ਹਨ ਉਹਦੇ। ਉੱਠ ਹੈ ਤਾਨ ਕਲੋਲ ਗਾਇਨ ਤਾਰ ਮਿਲਾ ਵਹੀ, ਇਹ ਸਾਰੇ ਭਾਈ ਗੁਰਦਾਸ ਜੀ ਕਹਿੰਦੇ ਬੜੇ ਤਾਨ ਮਿਲਾ ਕੇ ਗਾਉਂਦੇ ਮਹਾਰਾਜ ਸੁਣਾਉਂਦੇ ਹਨ ਤੇ ਸਰੀਰ ਦੇ ਵਿੱਚ ਕਲੋਲ ਬੜਾ ਨਜ਼ਾਰਾ ਆਨੰਦ ਆਉਂਦਾ। ਉਹ ਪੰਜ ਕਿਹੜੀਆਂ ਹਨ ਇਹਦੇ ਹਿੰਡੋਲ ਦੀਆਂ ਪੰਜ ਰਾਗਣੀਆਂ ਕਿਹੜੀਆਂ ਹਨ? ਤੇ ਲੰਗੀ ਦੇਵ ਕਰੀ ਆਈ, ਤੇ ਲੰਗੀ ਤੇ ਦੇਵ ਕਰੀ ਦੋ ਆਈਆਂ ਨੇ। ਬਸੰਤੀ ਸੰਧੂਰ ਸੁਹਾਈ, ਇਸ ਤਰ੍ਹਾਂ ਬਸੰਤੀ ਤੇ ਸੰਧੂਰ ਇਹ ਦੋ ਜਿਹੜੀਆਂ ਇਸਤਰੀਆਂ ਪੈਦਾ ਹੋਈਆਂ ਨੇ। ਤਾਂ ਇਹਦੇ ਤੋਂ ਬਾਅਦ ਸਰਸ ਅਹੀਰੀ ਲੈ ਪਹਾੜ ਜਾ, ਸਰਸ ਅਹੀਰੀ ਜਿਹੜੀ ਹੈ ਇਹ ਤੇ ਲੰਗੀ ਤੇ ਦੇਵ ਕਰੀ, ਬਸੰਤੀ ਤੇ ਸੰਧੂਰ ਇਹ ਚਾਰ ਹੋ ਗਈਆਂ। ਇੱਕ ਸਰਸ ਅਹੀਰੀ ਲੈ ਭਾਰ ਜਾ, ਇਹ ਸਰਸ ਅਹੀਰੀ ਜਿਹੜੀ ਹੈ ਇਹ ਅਹੀਰੀ ਜਿਹੜੀ ਹੈ ਪੰਜਵੀਂ ਹੈ, ਇਹ ਪੰਜ ਹੋ ਗਏ। ਸੰਗ ਲਾਈ ਪੰਚੋ ਆਰ ਜਾ, ਇਹ ਪੰਜ ਰਾਗਣੀਆਂ ਪੰਜ ਇਸਤਰੀਆਂ ਨਾਲ ਜੋੜੀਆਂ ਹਨ ਹਿੰਡੋਲ ਦੇ। ਫਿਰ ਅੱਗੇ ਅੱਠ ਪੁੱਤਰ ਫਿਰ ਆ ਗਏ ਹਿੰਡੋਲ ਦੇ। ਸੁਰਮਾਨੰਦ ਭਾਸ ਕਰ ਆਏ, ਇਹਨਾਂ ਵਿਚ ਸੁਰਮਾਨੰਦ ਆ ਗਿਆ, ਇੱਕ ਭਾਸ ਕਰ ਆ ਗਿਆ। ਚੰਦਰ ਬਿੰਬ ਮੰਗਲਨ ਸੁਹਾਏ, ਦੋ ਹੋਰ ਆ ਗਏ, ਚੰਦਰ ਬਿੰਬ ਤੇ ਮੰਗਲਨ ਚਾਰ ਹੋ ਗਏ। ਸਰਸਬਾਨ ਔ ਆਹੇ ਬਿਨੋਦਾ, ਸਰਸਬਾਨ ਤੇ ਮਨੋਦਾ ਛੇ ਹੋ ਗਏ। ਗਾਵੈ ਸਰਸ ਬਸੰਤ ਕਮੋਦਾ, ਤੇ ਬਸੰਤ ਤੇ ਕਮੋਦਾ ਇਹ ਅੱਠ ਹੋ ਗਏ ਇਹਦੇ ਹੰਡੋਲ ਦੇ ਪੁੱਤਰ ਰਾਗ ਜਿਹੜੇ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਇਹ ਪੰਜ ਇਹ ਅੱਠ ਪੁੱਤਰ ਭਾਈ ਗੁਰਦਾਸ ਜੀ ਕਹਿੰਦੇ ਮੈਂ ਕਹਿ ਕੇ ਸਵਾਰ ਕੇ ਕਹੇ ਹਨ ਚੰਗੀ ਤਰ੍ਹਾਂ। ਉਹਨੇ ਆਈ ਦੀਪਕ ਕੀ ਬਾਰੀ, ਪਰਤ ਕੇ ਫਿਰ ਹੁਣ ਦੀਪਕ ਰਾਗ ਦੀ ਵਾਰੀ ਆ ਗਈ ਹੈ। ਦੀਪਕ ਦੀਆਂ ਰਾਗਣੀਆਂ ਕਿਹੜੀਆਂ ਹਨ? ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ, ਇਹ ਤਿੰਨ ਨਾਮ ਤਿੰਨ ਰਾਗਣੀਆਂ ਨੇ, ਕਛੇਲੀ ਪਟ ਮੰਜਰੀ ਤੇ ਟੋਡੀ, ਇਹ ਅਲਾਪ ਕੇ ਕਹਿ ਰਹੀਆਂ, ਆਪਣਾ ਰਾਗ ਉਚਾਰਨ ਕਰ ਰਹੀਆਂ ਹਨ। ਕਾ ਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ, ਫਿਰ ਦੋ ਹੋਰ ਕਾ ਮੋਦੀ ਤੱਕ ਤੇ ਗੁਜਰੀ ਇਹ ਪੰਜ ਹੋ ਗਈਆਂ, ਇਹ ਦੀਪਕ ਦੇ ਨਾਲ ਜੁੜਦੀਆਂ ਪੰਜ ਰਾਗਣੀਆਂ, ਇਹ ਪੰਜ ਰਾਗਣੀਆਂ। ਹੁਣ ਅੱਗੇ ਅੱਠ ਫਿਰ ਪੁੱਤਰ ਹਨ ਇਹਦੇ ਦੀਪਕ ਦੇ, ਉਹ ਕਿਹੜੇ ਕਿਹੜੇ ਹਨ? ਕਾ ਲੰਕਾ ਕੁੰਤਲ ਔ ਰਾਮਾ, ਕਾ ਲੰਕਾ ਕੁੰਤਲ ਤੇ ਰਾਮਾ ਇਹ ਤਿੰਨ ਹੋ ਗਏ। ਕਮਲ ਕੁਸਮ ਚੰਪਕ ਕੇ ਨਾਮਾ, ਇਹਦੇ ਤੋਂ ਬਾਅਦ ਕਮਲ ਕੁਸਮ ਤੇ ਚੰਪਕ ਇਹ ਦੋ ਹੋ ਗਏ, ਤਿੰਨ ਤੇ ਦੋ ਪੰਜ। ਗੌਰਾ ਔ ਕਾਂਦਰਾ ਕਲਿਆਣਾ, ਗੌਰਾ ਕਾਂਦਰਾ ਤੇ ਕਲਿਆਣਾ ਇਹ ਅੱਠ ਹੋ ਗਏ। ਅਸ਼ਟ ਪੁੱਤਰ ਦੀਪਕ ਕੇ ਜਾਨਾ, ਇਹ ਜਾਣੋ ਅੱਠ ਪੁੱਤਰ ਨੇ ਦੀਪਕ ਰਾਗ ਦੇ। ਇਹਦੇ ਤੋਂ ਬਾਅਦ ਕਹਿੰਦੇ ਸਭ ਮਿਲ ਸ੍ਰੀ ਰਾਗ ਵੈ ਗਾਵਹਿ, ਫਿਰ ਸਾਰੇ ਮਿਲ ਕੇ ਸ੍ਰੀ ਰਾਗ ਗਾਉਂਦੇ ਹਨ, ਸ੍ਰੀ ਰਾਗ ਜਿਹੜਾ ਹੈ। ਪੰਚੋ ਸੰਗ ਬਰੰਗਣ ਲਾਵੈ, ਉਹਦੇ ਨਾਲ ਵੀ ਪੰਜ ਰਾਗਣੀਆਂ ਲੱਗਦੀਆਂ ਹਨ ਇਸਤਰੀਆਂ। ਬੈਰਾਰੀ ਕਰਨਾਟੀ ਧਰੀ ਇਹ ਦੋ ਬਰਾਰੀ ਤੇ ਕਰਨਾਟੀ ਇਹ ਧਰੀ ਭਾਵ ਇਹ ਧਾਰਨ ਕੀਤੀਆਂ ਹੋਈਆਂ ਇਹਨੂੰ ਗਾ ਰਹੇ ਹਨ। ਗਵਰੀ ਗਾਵੈ ਆਸਾਵਰੀ ਗਵਰੀ ਤੇ ਆਸਾਵਰੀ ਇਹ ਦੋ ਰਾਗਣੀਆਂ ਹੋਰ ਹਨ। ਇਹ ਪਾਤਸ਼ਾਹ ਸਿੰਧ ਵੀ ਅਲਾਪੀ ਉਹਦੇ ਤੋਂ ਬਾਅਦ ਜਿਹੜੀ ਸਿੰਧ ਵੀ ਸੀ ਉਹ ਅਲਾਪੀ ਸ੍ਰੀ ਰਾਗ ਸਿਉਂ ਪੰਚੋਂ ਥਾਪੀ ਇਹ ਸ੍ਰੀ ਰਾਗ ਦੇ ਨਾਲ ਪੰਜ ਥਾਪੀ ਜੋੜ ਦਿੱਤੀਆਂ ਹਨ। ਹੁਣ ਅੱਗੇ ਪੁੱਤਰ ਆਉਣਗੇ ਸ੍ਰੀ ਰਾਗ ਦੇ। ਸਾਲੂ ਸਾਰੰਗ ਸਾਗਰਾ ਔਰ ਗੁੰਡ ਗੰਭੀਰ ਇਹ ਪੁੱਤਰਾਂ ਦੇ ਨਾਂ ਹਨ। ਇੱਕ ਸਾਲੂ ਹੈ, ਇੱਕ ਸਾਰੰਗ ਹੈ, ਇੱਕ ਸਾਗਰਾ ਹੈ। ਇਹ ਤਿੰਨ ਤੇ ਗੁੰਡ ਤੇ ਗੰਭੀਰ ਪੰਜ ਹੋ ਗਏ। ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਇਹ ਗੁੰਡ ਕੁੰਭ ਤੇ ਹਮੀਰ ਪੰਜ ਤੇ ਤਿੰਨ ਅੱਠ ਹੋ ਗਏ। ਖਸਟਮ ਮੇਘ ਰਾਗ ਵੈ ਗਾਵੈ ਤੇ ਛੇਵੇਂ ਨੰਬਰ ਤੇ ਖਸਟਮ ਮੇਘ ਰਾਗ ਜਿਹੜਾ ਉਹ ਗਾ ਰਿਹਾ ਹੈ, ਉਹ ਆਪਣੀ ਗੱਲ ਸੁਣਾ ਰਿਹਾ ਹੈ। ਪੰਚੋਂ ਸੰਗ ਬਰੰਗਣ ਲਾਵੈ ਉਹਦੇ ਨਾਲ ਵੀ ਪੰਜ ਇਸਤਰੀਆਂ ਲੱਗੀਆਂ ਹੋਈਆਂ ਹਨ। ਉਹ ਕਿਹੜੀਆਂ ਕਿਹੜੀਆਂ ਹਨ? ਸੋਰਠ ਗੁੰਡ ਮਲਾਰੀ ਧੁਨੀ ਉਹਦੇ ਵਿਚ ਇਕ ਸੋਰਠ ਹੈ, ਇਕ ਗੁੰਡ ਹੈ ਤੇ ਇਕ ਮਲਾਰੀ। ਤਿੰਨ ਤਾਂ ਇਹ ਹੋ ਗਈਆਂ। ਉਨ ਗਾਵੈ ਆਸਾ ਗੁਣ ਗੁਣੀ ਉਹਦੇ ਤੋਂ ਬਾਅਦ ਆਸਾ ਦੀ ਵਾਰੀ ਆ ਗਈ, ਉਹ ਗੁਣ ਗੁਣ ਕਰਕੇ ਆਪਣੀ ਗੱਲ ਕਹਿ ਰਹੀ ਹੈ। ਉੱਚਾ ਸੁਰ ਸੂਹੋ ਪੁਨਕੀਨੀ ਫਿਰ ਸੂਹੋ ਜਿਹੜੀ ਸੂਹੋ ਰਾਗਣੀ ਹੈ ਉਹਨੇ ਉੱਚੀ ਆਵਾਜ਼ ਵਿਚ ਆਪਣਾ ਰਾਗ ਗਾਇਆ ਹੈ। ਮੇਘ ਰਾਗ ਸਿਉ ਪੰਚੋ ਚੀਨੀ ਇਹ ਮੇਘ ਰਾਗ ਦੇ ਨਾਲ ਪੰਜ ਜੁੜੀਆਂ ਹੋਈਆਂ ਸਮਝ ਲਓ ਪੰਜ ਰਾਗਣੀਆਂ ਹਨ। ਫਿਰ ਇਹਦੇ ਪੁੱਤਰ ਹਨ ਮੇਘ ਰਾਗ ਦੇ, ਉਹ ਕਿਹੜੇ ਕਿਹੜੇ ਹਨ? ਬੈਰਾ ਤਰ ਗਜ ਤਰ ਕੇਦਾਰਾ ਤਿੰਨ ਤਾਂ ਇਹ ਹੋ ਗਏ, ਬੈਰਾ ਤਰ ਗਜ ਤਰ ਕੇਦਾਰਾ, ਜਬਲੀ ਧਾਰ ਇਹ ਚੌਥਾ ਹੋ ਗਿਆ, ਨਟ ਔ ਜਲ ਧਾਰਾ ਛੇ ਹੋ ਗਏ, ਪੁਨ ਗਾਵੈ ਸ਼ੰਕਰ ਔ ਸਿਆਮਾ ਪਰਤ ਕੇ ਫਿਰ ਸ਼ੰਕਰ ਤੇ ਸਿਆਮਾ ਇਹ ਅੱਠ ਪੁੱਤਰ। ਮੇਘ ਰਾਗ ਪੁੱਤਰਨ ਕੇ ਨਾਮਾ ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਮ ਹਨ। ਇਹ ਜਿਹੜੇ ਹਨ ਜਿਹੜਾ ਮੇਘ ਰਾਗ ਹੈ ਉਹਦੇ ਪੁੱਤਰਾਂ ਦੇ ਨਾਮ ਹਨ। ਤਾਂ ਇਸ ਤੋਂ ਅੱਗੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਉਹਨਾਂ ਸਾਰਿਆਂ ਨੇ ਮਿਲ ਕੇ ਜਿਹੜੇ ਆਏ ਸੀ ਇਹ ਖਸ਼ਟ ਛੇ ਰਾਗਾਂ ਨੇ ਆਪਣੇ ਰਾਗ ਗਾਏ, ਆਪਣੀ ਗੱਲ ਦੱਸੀ, ਤੇ ਤੀਸ ਰਾਗਣੀਆਂ ਤੀਹਾਂ ਨੇ ਆਪਣੀ ਗੱਲ ਦੱਸੀ, ਤੀਹ ਛੱਤੀ ਹੋ ਗਏ। ਸਭੈ ਪੁੱਤਰ ਰਾਗਨ ਕੇ ਤੇ ਜਿਹੜੇ ਸਾਰੇ ਪੁੱਤਰ ਸੀ ਛੇ ਅੱਠ ਅੜਤਾਲੀ, ਉਹ ਅਠਾਰਾਂ ਦਸ ਬੀਸ, ਅਠਾਰਾਂ ਤੇ ਦਸ ਅਠਾਈ, ਅਠਾਈ ਤੇ ਵੀਹ ਅੜਤਾਲੀ ਹੋ ਗਏ ਪੁੱਤਰ, ਤੇ ਇਹ ਬਾਕੀ ਹੋ ਗਏ ਤੀਹ ਰਾਗਣੀਆਂ ਤੇ ਛੇ ਰਾਗ, ਇਹ ਸਾਰੇ ਚੁਰਾਸੀ ਬਣ ਗਏ। ਇਨ੍ਹਾਂ ਨੇ ਮਿਲ ਕੇ ਸਾਰਿਆਂ ਨੇ ਫਿਰ ਮਹਾਰਾਜ ਕਹਿੰਦੇ ਵੀ ਉਸਤਤ ਕੀਤੀ ਹੈ। ਇਹ ਸਨ ਇਹਦੇ ਸਾਧ ਸੰਗਤ ਜੀ ਅਖਰੀ ਅਰਥ ਇਸ ਬਾਣੀ ਦੇ। ਹੁਣ ਆਪਾਂ ਵਿਚਾਰ ਕਰਾਂਗੇ ਜਿਹੜੀ ਇਸ ਰਾਗ ਮਾਲਾ ਦੇ ਭਾਵ ਅਰਥ, ਯਾਨੀ ਕਿ ਜਿਹੜੇ ਇਹਦੇ ਅੰਤਰੀਵ ਅਰਥ ਹਨ ਉਹ ਅਰਥ ਕਰਾਂਗੇ। ਵਾਹਿਗੁਰੂ ਸਾਹਿਬ ਜੀਓ, ਰਾਗ ਏਕ ਸੰਗ ਪੰਚ ਬਰੰਗਨ, ਇੱਕ ਇੱਕ ਰਾਗ ਹੈ ਅੱਗੇ ਤੇ ਪੰਜ ਪੰਜ ਰਾਗਣੀਆਂ ਹਨ, ਉਹ ਆਪਾਂ ਪਹਿਲਾਂ ਵਿਚਾਰਿਆ। ਸੰਗ ਅਲਪ ਹੈ ਅੱਠੋ ਨੰਦਨ ਤੇ ਨਾਲ ਅੱਠ ਅੱਠ ਪੁੱਤਰਾਂ ਨੇ ਰਾਗਾਂ ਨੇ ਆਪਣਾ ਅਲਾਪ ਕੀਤਾ, ਉਹ ਕਿਹੜੇ ਕਿਹੜੇ ਰਾਗ ਨੇ? ਪ੍ਰਥਮ ਰਾਗ ਭੈਰੋ ਵੈ ਕਰਹੀ, ਇਹ ਭੈਰੋ ਜਿਹੜਾ ਰਾਗ ਹੈ ਇਹਦਾ ਭਾਵ ਅਰਥ ਹੈ ਭੈਰੋ ਤੋਂ ਹੈ ਆਭਰਣ, ਆਭਰਣ ਮੈਨੇ ਗਹਿਣੇ। ਇਸ ਰਾਗ ਨੂੰ ਸੁਣਨ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਜਿਵੇਂ ਸੋਨੇ ਦੇ ਗਹਿਣੇ ਸ਼ੁੱਧ ਹੋ ਜਾਣ, ਜਦੋਂ ਮੈਲ ਨਿਕਲ ਜਾਏ ਤੇ ਉਹਦੇ ਵਿਚ ਸ਼ੁੱਧਤਾ ਆ ਜਾਂਦੀ ਹੈ। ਭੈਰੋ ਦਾ ਅਖਰੀ ਜਿਹੜਾ ਅੰਤਰੀਵ ਭਾਵ ਇਹ ਹੈ ਗਿਆਨ, ਸ਼ੁੱਧ ਗਿਆਨ, ਯਾਨੀ ਕਿ ਜਿਹੜਾ ਭੈਰੋ ਰਾਗ ਨੂੰ ਸਹੀ ਤਰੀਕੇ ਨਾਲ ਸੁਣਦਾ ਹੈ ਉਹਦੇ ਅੰਦਰ ਸ਼ੁੱਧ ਗਿਆਨ ਜਿਹੜਾ ਹੈ ਪੈਦਾ ਹੋ ਜਾਂਦਾ। ਪੰਜ ਰਾਗਣੀ ਸੰਗ ਉਚਰਹੀ, ਹੁਣ ਪੰਜ ਰਾਗਣੀਆਂ ਨੇ ਉਹਨਾਂ ਦੇ ਅੰਤਰੀਵ ਭਾਵ ਕੀ ਨੇ? ਉਹਦੇ ਵਿਚ ਜਿਹੜੀ ਪਹਿਲੀ ਪੰਜ ਰਾਗਣੀਆਂ ਹਨ, ਪਹਿਲੀ ਹੈ ਭੈਰਵੀ, प्रथम भैरवी बिलावली दूजी है बिलावली एदी विचार करांगे। भैरवी भैरों तो स्त्री लिंग है, भैरों की घरवाली है। एदा मतलब है क्योंकि भैरों जेड़ा है जां भैरवी जेड़ी है इन्हां दी एक शकल ग्रंथां दे विच कही हुई है, बड़ी डरावनी है, यह डराउंदे हन, डराउनी शकल है इन्हां दी। तां उस भाव नूं लैके जे अर्थ करिए तां अर्थ बणदे हन ज्ञान वाली वह बुद्धि जिहड़ी विकारां नूं डराउंदी है, जिहड़ी विकारां नूं भजाउंदी है, वह भैरों है। ते दूसरा जिहड़ा इहदा अर्थ है विकारां नूं डराउंदी है, ते दूजी है बिलावली, दूजी घर वाली जिहड़ी है उहदा की अर्थ है, उस रागणी का अंतरीव अर्थ की है, बिलावली ओ बुद्धि, ओ विवेक बुद्धि जित जो आनंद दिंदी है। भैरवी का अर्थ ते डराउंदी है किनू, काम क्रोध लोह मोह हंकार नूं डराउंदी है, उन्हां वास्ते ओ भयदायक है। पर जिहड़े वाहिगुरू दे प्यारे हन उन्हां वास्ते बिलावली आनंद देण वाली है, रस देण वाली है, आनंद देण वाली है। पुन्या की गावे बंगली ओहदे तो बाद तीन ते चार नंबर आ गए, उहदे विच तीन नंबर है पुन्याकी। पुन्या शब्द का तुसी अर्थ समझदे हो, पुन्या मैने पूर्णमाशी। पुन्या दी रात नूं जदों चंद्रमा पूरा चमकदा ते उहदी चांदनी बड़ी सोहणी खिलर जांदी है। जिहड़ा इस पुन्याकी रागनी नूं प्यार नाल सुणदा है उहदे जीवन विच ठंडी सीत भगती दी लहर दी चांदनी जाग पैंदी। इह पुन्याकी दे अंतरीव अर्थ हन। फिर कहिंदे गाव है बंगली, ते जिहड़ी बंगली है, बंगली शब्द जिहड़ा इह बनिया है बगली, बगली कहिंदे ने उस भांडे नूं जिहदे विच जो बगल विच पाया हुंदा है ते उहदे विच भीख पौंदे ने। इह जिहड़ी बगली है इह इक तरह दे नाल जिन्हां दे अंदर निम्रता आउंदी है ते अकाल पुरख तों इह बंगली सुणन दे नाल, बंगली रागणी सुणन दे नाल बंदे दे मन विच अकाल पुरख तों भीख मंगण वाली मन रूपी बगली बन जांदी है, बंगली बन जांदी, भांडा बन जांदा है। उह फिर अकाल पुरख तों नाम दी दात मंगदा है। इह चार हो गईआं। पुन असलेखी की भई बारी, असलेखी, असलेखी रागणी सुणन दे नाल, असलेखी सोहणे लेखां वाली, इह सुणन दे नाल बंदे दे भाग, बंदे दी किस्मत सोहणी बन जांदी है, लेख सोहणे लिखे जांदे हन उहदे जीवन दे, जे नाम नाल होवे तां बाणी नाल होवे। इह भैरों की पांचों नारी, इह भैरों राग दीआं पंज नारियां दे अंतरीव अर्थ हन। इहदे तों अगे जिहड़े अठ पुत्तर ने उहनां दे की भाव ने, अठ पुत्तरां दे सब तों पहलां पंचम हरख दिसाख सुनावह, पहला है पंचम, ते पंचम दे अर्थ ने सुंदर, आत्मक सुंदरता बख्शन वाला। यह जिहड़ा पुत्र है भैरों दा, इहनू सुनन दे नाल बंदे दे अंदर गुणा दी सुंदरता वधदी है, जे प्यार नाल सुने, जे विशा भगती होवे। जे हुण रागां नूं तुसीं साजां नूं जिधर मर्जी ला सकदे हो, भावें संसार वल लै जाओ, जे रब वाले सारे अर्थ जिहड़े इहदे होणगे इह तां लगदे हन जे सुनन ते गाउण वाले दा मन पंचम जिहड़ा अकाल पुरख वाले पासे लगा होया। तां पंचम मैने इह राग जिहड़ा बंदे दे अंदर गुणा नूं सुंदर करदा है। दूसरा है हरख, हरख दा अर्थ ते तुसीं जाणदे हो, आत्मक खुशी, इहनूं सुनन दे नाल आत्मक खुशी आउंदी है। देसाख सुनावै, ते दिसाख इह जिहड़ा तीजा राग है इह है, इहनूं सुनन दे नाल आत्मक तल दे उत्ते बड़ियां सोहणियां नाम दियां शाखा फुटदियां हन, दिसाख पत्ते निकलदे हन, फुल लगदे हन, हरियावल आउंदी है जिंदगी दे विच। इहदे तों अगे भाई गुरदास जी लिखदे हन बंगालम मद माधव गाव है, हुण इह बंगालम है चौथी। बंगालम दा मतलब है, इहनूं कहिंदे हन बंगालम नूं एक मशक जिवें हुंदी है, मशक जिहदे विच पाणी भरिया हुंदा, जिवें पिछे बगली अर्थ कीते सन भांडा छोटा जिहा। इहदे अर्थ हन मशक, एक भांडा, इहनूं सुणन दे नाल जो अमृत भरिया हुंदा इहदे विच इह मानु इस तरह है जिवें अमृत भरिया होया। इस तरह दा एक मशक भरी हुई है रब्बी गुणा दा कुजा। बंगालो मैंने यह रब्बी गुणा दा एक संग्रह है, भांडा है। मद मद मैंने मिठा शहद, भाव मिठा सुभाव पैदा हुंदा है मद राग नूं सुनन दे नाल। माधव ते माधव नूं जिहड़ा है माधव फिर इहदे अर्थ ने वैसाख, वैसाख दा महीना जदों बसंत आ जांदा है फुल खिड़दे ने इहदे नाल भी बंदे दे जीवन विच वैसाख आउंदा, खेड़ा आउंदा, बसंत आउंदी है। गाव है इह गाउंदे हन सारे गुरु साहिब दे अगे। ललित बिलावल गाव ही अपनी अपनी भांत। इस तरह ललित जिहड़ा है उह अपने अपने तरीके नाल ते बिलावल इह दोवें गाउंदे हन। ललित मैने मन नूं मोहण वाला जिहदे नाल ललक उठदी है। इस ललित नूं सुनन दे नाल मन दे अंदर परमात्मा नूं वेखण दी ललक उठदी है, लोभ उठदा है। ते बिलावल खुशी दा अंदर एक उछाला आउणा, एक हड़ आउणा खुशी दा। बिलावल नूं सुनन दे नाल मन विच खुशी दा उछाला आउंदा है। ਇਹ ਹਨ ਲਲਿਤ ਬਿਲਾਵਲ ਗਾਵ ਹੀ ਆਪਣੀ ਆਪਣੀ ਭਾਂਤ। ਆਪਣੇ ਆਪਣੇ ਤਰੀਕੇ ਨਾਲ ਗਾਉਂਦੇ ਹਨ। ਅਸ਼ਟ ਪੁੱਤਰ ਭੈਰਵ ਕੇ ਗਾਵੇ ਗਾਇਨ ਪਾਤਰ। ਇਹ ਅੱਠ ਪੁੱਤਰ ਹਨ ਭੈਰੋਂ ਦੇ ਜਿਹੜੇ ਗਾਉਣ ਯੋਗ ਭਾਵ ਗਾਉਣ ਦੇ ਅਧਿਕਾਰੀ ਹਨ, ਪਾਤਰ ਹਨ। ਦੁਤੀਆ ਮਾਲ ਕੌਸ਼ਕ ਆਲਾਪੈ। ਦੂਜੇ ਨੰਬਰ ਤੇ ਮਾਲ ਕੌਸ਼ਕ ਜਿਹੜਾ ਉਹ ਰਾਗ ਆਉਂਦਾ। ਸੰਗ ਰਾਗਨੀ ਪਾਂਚੋਂ ਥਾਪੈ। ਇਹਦੇ ਨਾਲ ਵੀ ਪੰਜ ਰਾਗਣੀਆਂ ਲੱਗੀਆਂ ਹੋਈਆਂ। ਕਿਹੜੀਆਂ ਕਿਹੜੀਆਂ ਹਨ? ਇਹਦੇ ਨਾਲ ਪਹਿਲੀ ਹੈ ਗੌਂਡ ਕਰੀ ਅਰਦੇਵ ਗੰਧਾਰੀ। ਪਹਿਲੀ ਗੌਂਡ ਕਰੀ ਹੈ ਤੇ ਗੌਂਡ ਕਰੀ ਦਾ ਅਰਥ ਹੈ, ਗੌਂਡ ਸ਼ਬਦ ਬੜਿਆ ਬਣਿਆ ਹੈ ਗੰਢ ਤੋਂ, ਯਾਨੀ ਕਿ ਜੋੜ ਪਾਉਣ ਵਾਲੀ ਸ਼ਕਤੀ। ਜਿਵੇਂ ਗੰਨੇ ਦੀ ਪੋਰੀ ਹੁੰਦੀ ਹੈ ਨਾ, ਉੱਥੇ ਉਹ ਗੰਢ ਪਈ ਹੁੰਦੀ, ਉਹਨੂੰ ਕਹਿੰਦੇ ਗਾਂਡੋ, ਯਾਨੀ ਕਿ ਗੰਢ ਪਈ ਹੁੰਦੀ ਹੈ, ਜੋੜ ਪਿਆ ਹੁੰਦਾ, ਬੜੀ ਸਖਤ ਹੁੰਦੀ। ਇਹ ਜਿਹੜਾ ਗੌਂਡ ਕਰੀ ਨੂੰ ਸੁਣੇਗਾ, ਜੋ ਇਹਦੀ ਇਹ ਰਾਗਣੀ ਹੈ ਮਾਲ ਕੌਸ਼ਕ ਦੀ, ਉਹਦੇ ਅੰਦਰ ਪਰਮਾਤਮਾ ਦੇ ਨਾਲ ਗੂੜੀ ਗੰਢ ਪੈ ਜਾਏਗੀ, ਗੂੜਾ ਜੋੜ ਪੈ ਜਾਏਗਾ। ਅਰ ਦੇਵ ਗੰਧਾਰੀ, ਇਹਦੇ ਤੋਂ ਅੱਗੇ ਦੇਵ ਗੰਧਾਰੀ ਹੈ ਤੇ ਦੇਵ ਦਾ ਅਰਥ ਤੁਸੀਂ ਸਮਝਦੇ ਹੋ ਪ੍ਰਕਾਸ਼ ਰੂਪ ਪਰਮਾਤਮਾ, ਤੇ ਗੰਧਾਰੀ ਮੈਨੇ ਸੁਗੰਧ। ਜਿਹੜਾ ਦੇਵ ਗੰਧਾਰੀ ਨੂੰ ਸੁਣੇਗਾ ਉਹਦੇ ਅੰਦਰ ਪਰਮਾਤਮਾ ਦੀ ਵਾਹਿਗੁਰੂ ਦੀ ਸੁਗੰਧੀ ਪੈਦਾ ਹੋ ਜਾਏਗੀ। ਗੰਧਾਰੀ ਸੇਹੁਤੀ ਉਚਾਰੀ, ਇਹਦੇ ਤੋਂ ਅੱਗੇ ਹੈ ਗੰਧਾਰੀ। ਇਹ ਗੰਧਾਰੀ ਨੂੰ ਜਿਹੜਾ ਸੁਣੇਗਾ ਉਸ ਸਰੋਤੇ ਦੇ ਵਿੱਚੋਂ ਪ੍ਰੇਮ ਦੀ ਗੰਧ ਪੈਦਾ ਹੋਵੇਗੀ, ਪ੍ਰੇਮ ਦੀ ਸੁਗੰਧੀ ਪੈਦਾ ਹੋਵੇਗੀ। ਸੇਹੁਤੀ ਤੇ ਸੇਹੁਤੀ ਦਾ ਮਤਲਬ ਹੈ ਜਿਹੜੀ ਚੌਥੀ ਹੈ। ਸੀ ਦਾ ਮਤਲਬ ਹੈ ਸ਼ੀ, ਹੁਤੀ ਦਾ ਮਤਲਬ ਹੈ ਛੇਹਣੀ। ਇਸ ਰਾਗਣੀ ਦੇ ਵਿਚ ਸ਼ੇਰਨੀ ਵਰਗਾ ਬਲ ਆਉਂਦਾ ਹੈ, ਸ਼ੇਰ ਵਰਗਾ ਬਲ ਆਉਂਦਾ ਇਹਨੂੰ ਸੁਣਨ ਦੇ ਨਾਲ। ਧਨਾਸਰੀ ਇਹ ਪਾਂਚੋ ਗਾਈ, ਤੇ ਜਿਹੜੀ ਧਨਾਸਰੀ ਹੈ ਇਹਨੂੰ ਸੁਣਨ ਦੇ ਨਾਲ ਧਨ ਯਾਨੀ ਕਿ ਭਾਗ ਵੱਧਦੇ ਨੇ, ਭਾਗ ਉੱਚੇ ਹੁੰਦੇ ਨੇ। ਪੰਜ ਜੁੜੇ ਹੋਏ ਹਨ ਮਾਲ ਕੌਸ਼ਕ ਦੇ ਨਾਲ। ਮਾਲ ਰਾਗ ਕੌਸ਼ਕ ਸੰਗ ਲਾਈ, ਇਹ ਪੰਜ ਮਾਲ ਕੌਸ਼ਕ ਦੇ ਨਾਲ ਜੋੜੀਆਂ ਹੋਈਆਂ ਹਨ। ਹੁਣ ਪੰਜ ਇਹਦੇ ਅੱਠ ਪੁੱਤਰ ਹਨ ਅੱਗੋ ਮਾਲ ਕੌਸ਼ਕ ਦੇ, ਉਹ ਕਿਹੜੇ ਕਿਹੜੇ ਨੇ? ਮਾਰੂ ਮਸਤ, ਪਹਿਲਾ ਹੈ ਮਾਰੂ, ਤੇ ਮਾਰੂ ਦਾ ਮਤਲਬ ਮਾਰਨ ਵਾਲਾ, ਜਿਹੜਾ ਵਿਕਾਰਾਂ ਨੂੰ ਮਾਰ ਕੇ, ਮਾਰੂ ਰਾਗ ਜਿਹੜਾ ਸੁਣਦਾ ਹੈ ਮਾਰੂ, ਉਹਦੇ ਵਿਕਾਰਾਂ ਨੂੰ ਮਾਰ ਕੇ ਉਹਨੂੰ ਮਸਤ ਕਰ ਦਿੰਦਾ ਪਰਮਾਤਮਾ ਦੀ ਬੰਦਗੀ ਵਿਚ। ਦੂਜਾ ਹੈ ਅੰਗ ਮੇਵਾਰਾ। ਮੇਵਾਰਾ ਸ਼ਬਦ ਜਿਹੜਾ ਮੇਵਾੜ ਤੋਂ ਬਣਿਆ, ਮੇਵੜੇ ਤੋਂ ਬਣਿਆ, ਤੇ ਮੇਵੜਾ ਤੁਸੀਂ ਆਮ ਤੌਰ ਤੇ ਸੁਣਦੇ ਹੋ ਜਿਹੜਾ ਇੱਕ ਪਿੰਡ ਤੋਂ ਦੂਜੇ ਥਾਂ ਤੇ ਬੜੀ ਕਾਹਲੀ ਨਾਲ ਚਿੱਠੀ ਲੈ ਕੇ ਜਾਂਦਾ, ਸੁਨੇਹਾ ਪਹੁੰਚਾਉਂਦਾ ਗੁਰੂ ਸਾਹਿਬ ਦੇ ਅੱਗੇ। ਜਿਹੜੀ ਭੇਟ ਸਿੱਖ ਦਿੰਦੇ ਹਨ ਮੇਵੜੇ ਉੱਚੀ ਬੋਲ ਕੇ ਦੱਸਦੇ ਸਨ ਵੀ ਫਲਾਣੇ ਸੰਗਤ ਨੇ ਆਹ ਭੇਟਾ ਦਿੱਤੀ। ਅੰਗ ਮੇਵਾਰਾ, ਇਹ ਜਿਹੜਾ ਮੇਵਾਰਾ ਅੰਗ ਮੇਵਾਰਾ ਰਾਗ ਹੈ, ਇਹਨੂੰ ਜਿਹੜਾ ਸੁਣਦਾ ਹੈ ਉਹਦੀ ਚਿੱਠੀ ਮੇਵਾਰਾ ਰਾਗ ਜਿਹੜਾ ਪਰਮਾਤਮਾ ਤੱਕ ਪਹੁੰਚਦੀ ਕਰ ਦਿੰਦਾ ਹੈ, ਤੇ ਉਹਦੇ ਅੱਗੇ ਸਾਰੀ ਫਰਿਆਦ, ਸਾਰੀ ਜਾ ਕੇ ਬੇਨਤੀ ਕਰਨ ਦੀ ਸ਼ਕਤੀ ਭਰ ਦਿੰਦਾ ਉਸ ਬੰਦੇ ਦੇ ਅੰਦਰ, ਇਹ ਮੇਵਾਰਾ ਰਾਗ ਹੈ। ਇਹਦੇ ਤੋਂ ਅੱਗੇ ਪਰਬਲ ਚੰਡ ਕੌਸ਼ਕ ਉਭਾਰਾ, ਇਹ ਚਾਰ ਹਨ। ਪਹਿਲਾ ਹੈ ਪਰਬਲ, ਪ੍ਰਭੂ ਦੀ ਬੰਦਗੀ ਦੇ ਨਾਲ ਇਹ ਰਾਗ ਜਿਹੜਾ ਬੰਦੇ ਦੇ ਵਿਚ ਪ੍ਰਬਲਤਾ ਯਾਨੀ ਕਿ ਬਲ ਪੈਦਾ ਕਰ ਦਿੰਦਾ ਹੈ, ਸ਼ਕਤੀ ਪੈਦਾ ਕਰ ਦਿੰਦਾ। ਚੰਡ ਚੰਡ ਮੈਨੇ ਚੰਡਿਆ ਹੋਇਆ, ਚੰਡ ਰਾਗ ਸੁਣਨ ਦੇ ਨਾਲ ਬੰਦਾ ਸਾਵਧਾਨ ਹੋ ਜਾਂਦਾ ਹੈ, ਚੰਡਿਆ ਜਾਂਦਾ, ਤੇਜ ਤਰਾਰ ਹੋ ਜਾਂਦਾ ਹੈ। ਕੌਸ਼ਕ ਤੀਜਾ ਹੈ, ਕੌਸ਼ਕ ਤਾਂ ਕੌਸ਼ਕ ਜਿਹੜਾ ਹੈ, ਕੌਸ਼ਕ ਮੈਨੇ ਕੁਸ਼ਲਤਾ ਦਾ, ਕੁਸ਼ਲਤਾ ਦੇਣ ਵਾਲਾ, ਯੋਗਤਾ ਤੇ ਸਿਆਣਪ ਦੇਣ ਵਾਲਾ। ਕੌਸ਼ਕ ਮੈਨੇ, ਕੌਸ਼ਕ ਤੋਂ ਸ਼ਬਦ ਜੋੜੀਏ ਤਾਂ ਕੌਸ਼ਕ ਬਣਦਾ, ਯਾਨੀ ਕਿ ਇਹ ਕੁਸ਼ਲਤਾ ਦਿੰਦਾ, ਬੰਦੇ ਨੂੰ ਕਾਮਯਾਬੀ ਦਿੰਦਾ ਕੌਸ਼ਕ ਰਾਗ ਜਿਹੜਾ। ਉਭਾਰਾ ਤੇ ਉਭਾਰਾ ਸ਼ਬਦ ਦਾ ਅਰਥ ਇੱਕ ਉਭਾਰ ਲੈਣਾ, ਕੱਢ ਲੈਣਾ। ਇਹ ਉਭਾਰਾ ਸ਼ਬਦ ਜੇ ਵਾਹਿਗੁਰੂ ਨੂੰ ਯਾਦ ਕਰਕੇ ਸੁਣੀਏ ਤੇ ਵਿਕਾਰਾਂ ਦੇ ਵਿਚੋਂ ਕੱਢ ਲੈਂਦਾ। ਖਉ ਖਟ ਓ ਭੌਰਾ ਅਨੰਦ ਆਏ, ਖਉ ਖਟ ਇਹ ਜਿਹੜਾ ਰਾਗ ਹੈ, ਖਉ ਖਟ ਇਹ ਕਹਿੰਦੇ ਹਨ ਸਤਵਾਂ ਰਾਗ ਹੈ, ਸਤਵਾਂ ਪੁੱਤਰ ਹੈ। ਖਉ ਮੈਨੇ ਨਾਸ਼ ਤੇ ਖਟ ਮੈਨੇ ਹਲ। ਜਿਵੇਂ ਹਲ ਜ਼ਮੀਨ ਵਿਚ ਵਾਹੀਏ ਤੇ ਜ਼ਮੀਨ ਦੇ ਸਾਰੇ ਘਾਹ ਨੂੰ, ਨਦੀਨ ਨੂੰ ਨਾਸ਼ ਕਰ ਦਿੰਦਾ। ਖਉ ਖਟ, ਖਟ ਮੈਨੇ ਹਲ ਤੇ ਖਉ ਮੈਨੇ ਨਾਸ਼ ਕਰਨਾ। ਇਸ ਤਰ੍ਹਾਂ ਇਹ ਖਉ ਖਟ ਜਿਹੜਾ ਪਿਆਰ ਨਾਲ ਪ੍ਰਭੂ ਦੀ ਯਾਦ ਵਿਚ ਗਾ ਕੇ ਸੁਣਦਾ, ਉਹਦੇ ਸਾਰੇ ਵਿਕਾਰਾਂ ਰੂਪੀ ਨਦੀਨ ਨੂੰ ਇਹ ਹਲ ਬਣ ਕੇ ਵਾਹ ਦਿੰਦਾ, ਪੱਟ ਦਿੰਦਾ, ਅੰਦਰੋਂ ਖਤਮ ਕਰ ਦਿੰਦਾ। ਓ ਭੌਰਾ ਆਨੰਦ ਗਾਏ, ਤੇ ਇਹਦੇ ਤੋਂ ਅਗਲਾ ਅੱਠਵਾਂ ਹੈ ਭੌਰਾ ਆਨੰਦ, ਤੇ ਭੌਰਾ ਆਨੰਦ ਦਾ ਮਤਲਬ ਹੈ ਪੁੱਤਰ, ਗੁਰੂ ਦਾ ਉਹ ਪੁੱਤਰ ਜਿਹੜਾ ਇਹਨੂੰ ਪਿਆਰ ਨਾਲ ਸੁਣੇਗਾ, ਉਹ ਗੁਰੂ ਦਾ ਉਹ ਪੁੱਤਰ ਆਨੰਦ, ਉਹ ਸਿੱਖ ਬਣ ਜਾਏਗਾ ਜਿਹਦੀ ਬਿਰਤੀ ਭੌਰੇ ਵਾਲੀ, ਕੁਰਬਾਨੀ ਵਾਲੀ ਏ। ਜਿਵੇਂ ਭੌਰਾ ਜਿਹੜਾ ਕੌਲ ਦੇ ਫੁੱਲ ਦੇ ਉੱਤੇ ਆਪਣਾ ਆਪ ਗਵਾ ਦਿੰਦਾ ਉਹਦੀ ਸੁਗੰਧੀ ਵਿਚ, ਇਸ ਤਰ੍ਹਾਂ ਦਾ ਗੁਰੂ ਕਾ ਸਿੱਖ ਭੌਰੇ ਵਰਗਾ ਬਣ ਜਾਏਗਾ ਭੌਰਾ ਆਨੰਦ ਨੂੰ ਸੁਣਨ ਦੇ ਨਾਲ। ਭੌਰਾ ਆਨੰਦ ਗਾਏ, ਅਸ਼ਟ ਮਾਲ ਕੌਸ਼ਕ ਸੰਗ ਲਾਏ, ਇਹ ਅੱਠੇ ਮਾਲ ਕੌਸ਼ਕ ਦੇ ਨਾਲ ਜੋੜੇ ਨੇ। ਇਹਦੇ ਤੋਂ ਅੱਗੇ ਪੁੰਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁਤ, ਉਹਦੇ ਤੋਂ ਬਾਅਦ ਇਹ ਜਿਹੜੇ ਆਇਆ ਰਾਗ ਹਿੰਡੋਲ ਆਇਆ। ਹਿੰਡੋਲ ਦੇ ਨਾਲ ਵੀ ਉਸੇ ਤਰ੍ਹਾਂ ਪੰਜ ਨਾਰੀਆਂ ਤੇ ਅੱਠ ਪੁੱਤਰ ਨੇ। ਉੱਠੇ ਹੈ ਤਾਨ ਕਲੋਲ, ਗਾਇਨ ਤਾਰ ਮਿਲਾ ਵਹੀ, ਇਹ ਸਾਰੇ ਆਪਸ ਵਿਚ ਤਾਣ ਮਿਲਾ ਕੇ ਆਪਣੇ ਸਾਜ ਮਿਲਾ ਕੇ ਗਾਉਂਦੇ ਤੇ ਕਲੋਲ ਉੱਠਦੇ ਨੇ, ਮਤਲਬ ਆਨੰਦ ਆਉਂਦਾ ਸਰੀਰਾਂ ਦੇ ਵਿਚ। ਕਿਹੜੀਆਂ ਇਹਦੀਆਂ ਪੰਜ ਇਸਤਰੀਆਂ ਹਨ? ਉਹ ਪੰਜ ਗਿਣੀਆਂ ਹਨ। ਪੰਜਾਂ ਦੇ ਵਿਚ ਪਹਿਲੀ ਕਿਹੜੀ ਹੈ? ਪਹਿਲੀ ਹੈ ਤੇਲੰਗੀ। ਤੇਲੰਗੀ ਜਿਹੜੀ ਹੈ, ਇਹ ਜਿਹੜਾ ਹੰਡੋਲ ਹੈ, ਹਿੰਡੋਲ ਦਾ ਵੀ ਥੋੜਾ ਜਿਹਾ ਅਰਥ ਕਰ ਲਈਏ। ਹਿੰਡੋਲ ਮੈਨੇ ਹਿੰਡ, ਹਿੰਡ ਮੈਨੇ ਅੜੀ। ਜਿਵੇਂ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਬੜਾ ਹਿੰਡੀ ਹੈ, ਇਹਦਾ ਮਤਲਬ ਹੈ ਜਿਹੜਾ ਹਿੰਡੋਲ ਰਾਗ ਨੂੰ ਪਿਆਰ ਨਾਲ ਸੁਣਦਾ ਹੈ ਉਹਦੇ ਅੰਦਰ, ਇੱਥੇ ਹਿੰਡੋਲ ਦੇ ਅਰਥ ਕਰਾਂਗੇ ਪਰਪੱਕਤਾ, ਯਾਨੀ ਕਿ ਉਹ ਟਲਦਾ ਨਹੀਂ। ਸ਼ੁਭ ਕਰਮਨ ਤੇ ਕਮ ਹੂ ਨਾ ਟਰੋਂ, ਏਡਾ ਪੱਕਾ ਹੈ ਜਿਸ ਮਾਰਗ ਤੇ ਤੁਰ ਪੈਂਦਾ ਪਿੱਛੇ ਨਹੀਂ ਹਟਦਾ, ਉਹ ਹੰਡੋਲ ਨੂੰ ਸੁਣਨ ਵਾਲੇ ਵਿਚ ਆਉਂਦਾ। ਤਾਂ ਇਹਦੇ ਤੋਂ ਅੱਗੇ ਦੀਆਂ ਪੰਜ ਇਸਤਰੀਆਂ ਕਿਹੜੀਆਂ? ਪਹਿਲੀ ਤੇਲੰਗੀ। ਤੇਲੰਗੀ ਤੇਲ ਅੰਗੀ, ਤੇਲ ਨਰਮ ਹੁੰਦਾ। ਤੇਲੰਗੀ ਉਹ ਬਿਰਤੀ, ਉਹ ਸੁਰਤੀ ਜਿਹੜੀ ਬੜੀ ਨਰਮ ਹੈ, ਨਰਮ ਅੰਗਾਂ ਵਾਲੀ ਸੁਰਤੀ ਜਿਹੜੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ। ਜਿਹੜਾ ਤੇਲੰਗੀ ਰਾਗਨੀ ਨੂੰ ਸੁਣਦਾ ਉਹਦੇ ਸੁਰਤੀ ਦੇ ਵਿਚ ਨਰਮਾਈ ਆਉਂਦੀ ਹੈ, ਤੇਲ ਵਰਗਾ ਸੁਭਾਅ ਆਉਂਦਾ। ਇਹਦੇ ਤੋਂ ਅੱਗੇ ਹੈ ਦੇਵਕਰੀ। ਦੇਵਕਰੀ ਦਾ ਦੇਵ ਮੈਨੇ ਪ੍ਰਕਾਸ਼। ਇਹ ਰਾਗਨੀ ਜਿਹੜੀ ਜੇ ਪਿਆਰ ਨਾਲ, ਪ੍ਰਭੂ ਦੇ ਪਿਆਰ ਨਾਲ ਸੁਣੋਗੇ ਤੇ ਜੀਵਨ ਦੇ ਵਿਚ ਇਹ ਪ੍ਰਕਾਸ਼ ਕਰੇਗੀ। ਦੇਵਕਰੀ ਆਈ ਬਸੰਤੀ ਸੰਧੂਰ ਸੁਹਾਈ, ਤੇ ਬਸੰਤੀ ਦਾ ਮਤਲਬ ਬਸੰਤ ਪੈਦਾ ਕਰਨ ਵਾਲੀ ਰਾਗਨੀ, ਜੀਵਨ ਵਿਚ ਫੁੱਲ ਖਿੜਾਉਣ ਵਾਲੀ, ਖੁਸ਼ੀ ਲਿਆਉਣ ਵਾਲੀ। ਸੰਧੂਰ ਸੁਹਾਈ, ਸੰਧੂਰ ਸੰਧੂਰ ਮੈਨੇ ਜਿਹੜਾ, ਇੱਥੇ ਸਿਰ ਦੇ ਵਿਚ ਕਈ ਬੀਬੀਆਂ ਸੰਧੂਰ ਲਾਉਂਦੀਆਂ ਨੇ ਲਾਲ ਰੰਗ ਦਾ, ਇਹ ਕਹਿੰਦੇ ਲਾਲ ਰੰਗ ਚਾੜ ਦਿੰਦੀ ਬੰਦੇ ਨੂੰ। ਸੰਧੂਰ ਰਾਗਣੀ ਜਿਹੜੀ ਹੈ, ਜਿਹੜਾ ਇਹਨੂੰ ਪਿਆਰ ਨਾਲ, ਪ੍ਰਭੂ ਦੇ ਪਿਆਰ ਨਾਲ ਸੁਣਦਾ, ਉਹਦਾ ਜੀਵਨ ਲਾਲੋ ਲਾਲ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ। ਇਹਦੇ ਤੋਂ ਅੱਗੇ ਸਰਸ ਅਹੀਰੀ ਲੈ ਭਾਰ ਜਾ। ਇਹਦੇ ਤੋਂ ਅਗਲੀ ਜਿਹੜੀ ਹੈ ਉਹ ਕਹਿੰਦੇ ਸਰਸ ਅਹੀਰੀ। ਸਰਸ ਅਹੀਰੀ, ਅਹੀਰੀ ਦਾ ਮਤਲਬ ਹੈ ਐਰਨ ਵਰਗੀ। ਸਰਸ ਅਹੀਰੀ ਇਹਦੇ ਵਿੱਚ ਦੋ ਗੁਣ ਇਕੱਠੇ ਨੇ, ਹੈਰਨ ਵਰਗੀ ਤੇ ਖੇੜੇ ਵਰਗੀ। ਕਿਉਂਕਿ ਸਰਸ ਦਾ ਅਰਥ ਹੈ ਖੁਸ਼ੀ, ਇਸ ਰਾਗਣੀ ਦਾ ਨਾਂ ਹੈ ਸਰਸ ਅਹੀਰੀ। ਇਹਦੇ ਵਿੱਚ ਖੇੜਾ ਤੇ ਨਰਮਾਈ ਵੀ ਹੈ ਤੇ ਅਹੀਰੀ ਮੈਨੇ ਐਰਨ, ਐਰਨ ਮੈਨੇ ਪਰਪੱਕਤਾ, ਐਰਨ ਮਤ ਵੇਦ ਹਥਿਆਰ। ਲੈ ਭਾਰ ਜਾ ਇਹ ਇਸਤਰੀ ਹੈ, ਸੰਗ ਲਾਈ ਪੰਚੋਂ ਆਰ ਜਾ, ਇਹ ਪੰਜੇ ਨਾਲ ਆਰ ਜਾਂ ਪੰਜੇ ਜਿਹੜੀਆਂ ਰਾਗਣੀਆਂ ਸਨ ਨਾਲ ਜੋੜੀਆਂ ਹਨ। ਇਹਦੇ ਤੋਂ ਅੱਗੇ ਫਿਰ ਅੱਠ ਪੁੱਤਰ ਆਉਂਦੇ ਨੇ ਇਹਦੇ ਹਿੰਡੋਲ ਦੇ। ਉਹ ਅੱਠ ਪੁੱਤਰ ਕਿਹੜੇ ਕਿਹੜੇ ਨੇ? ਸੁਰਮਾਨੰਦ ਭਾਸਕਰ ਆਏ, ਪਹਿਲਾ ਸੁਰਮਾਨੰਦ ਹੈ। ਸੁਰਮਾਨੰਦ ਦਾ ਮਤਲਬ ਹੈ ਜਿਹਨੂੰ ਸੁਣਨ ਦੇ ਨਾਲ ਬੰਦੇ ਦੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪੈ ਜਾਂਦਾ ਹੈ, ਗਿਆਨ ਪ੍ਰਗਟ ਹੋ ਜਾਂਦਾ ਹੈ। ਭਾਸਕਰ ਆਏ ਤੇ ਅੰਦਰ ਪ੍ਰਤੀਤ, ਭਾਸ ਮੈਨੇ ਭਾਸਣਾ, ਜਿਵੇਂ ਕਿਸੇ ਚੀਜ਼ ਨੂੰ ਆਪਾਂ ਪ੍ਰਤੀਤ ਕਰਨੇ ਆ, ਪਰਮਾਤਮਾ ਨੂੰ ਕੋਲ, ਪਰਮਾਤਮਾ ਕੋਲ ਲੱਗਣਾ, ਨੇੜੇ ਲੱਗਣਾ, ਭਾਸਣਾ ਵੀ ਮੇਰੇ ਕੋਲ ਹੀ ਖੜਾ ਹੋਇਆ ਹੈ। ਜਿਹਨੇ ਭਾਸਕਰ ਸੁਣਿਆ ਉਹਨੂੰ ਪਰਮਾਤਮਾ ਨੇੜੇ ਲੱਗਿਆ, ਜਿਹਨੇ ਪਿਆਰ ਨਾਲ ਸੁਣਿਆ। ਇਹਦੇ ਤੋਂ ਅੱਗੇ ਚੰਦਰ ਬਿੰਬ ਮੰਗਲਨ ਸੁਹਾਏ, ਫਿਰ ਚੰਦਰ ਬਿੰਬ ਆਇਆ, ਜਿਹਨੇ ਚੰਦਰ ਬਿੰਬ ਪਿਆਰ ਦੇ ਨਾਲ ਸੁਣਿਆ, ਉਹਦੇ ਜੀਵਨ ਵਿਚ ਮਾਨੋ ਚੰਦਰਮਾ ਦੀ ਠੰਡੀ ਚਾਨਣੀ ਦਾ ਪਰਛਾਵਾਂ ਪੈਂਦਾ, ਭਾਵ ਭਗਤੀ ਦਾ ਪਰਛਾਵਾਂ ਪੈਂਦਾ। ਮੰਗਲਨ ਸੁਹਾਏ, ਇਹਦੇ ਤੋਂ ਅੱਗੇ ਮੰਗਲਨ, ਮੰਗਲ ਦਾ ਮਤਲਬ ਖੁਸ਼ੀ ਪੈਦਾ ਹੁੰਦੀ ਉਹਦੇ ਜੀਵਨ ਵਿਚ, ਜਿਹਨੇ ਮੰਗਲਨ ਰਾਗ ਨੂੰ ਸੁਣਿਆ ਉਹਦਾ ਜੀਵਨ ਸੋਹਣਾ ਹੋ ਜਾਂਦਾ, ਉਹਦਾ ਜੀਵਨ ਖੁਸ਼ੀ ਨਾਲ ਨਾਚ ਕਰਦਾ। ਸਰਸ ਬਾਨ ਓ ਆਹੇ ਬਿਨੋਦਾ, ਇਹਦੇ ਤੋਂ ਅੱਗੇ ਸਰਸ ਬਾਨ, ਸਰਸ ਮੈਨੇ ਵਿਗਾਸ ਖੇੜਾ ਤੇ ਬਾਣ ਮੈਨੇ ਤੀਰ। ਜਿਹੜਾ ਸਰਸ ਬਾਣ ਨੂੰ ਸੁਣਦਾ ਉਹਨੂੰ ਖੁਸ਼ੀ ਦਾ ਤੀਰ ਵੱਜ ਜਾਂਦਾ, ਪਰਮਾਤਮਾ ਦੇ ਨਾਮ ਦਾ ਤੀਰ ਵੱਜ ਜਾਂਦਾ ਜਿਹੜਾ ਸਰਸ ਬਾਣ ਨੂੰ ਖੁਸ਼ੀ ਨਾਲ ਗਾਉਂਦਾ ਸੁਣਦਾ। ਓ ਆਹੇ ਬਿਨੋਦਾ, ਤੇ ਬਿਨੋਦਾ ਮੈਨੇ ਆਤਮਾ ਦੀ ਖੁਸ਼ੀ, ਜਿਹਨੇ ਬਿਨੋਦਾ ਰਾਗ ਨੂੰ ਪਿਆਰ ਨਾਲ ਸੁਣਿਆ ਉਹਦੇ ਅੰਦਰ ਪਰਮਾਤਮਾ ਦੀ ਅਥਾਹ ਖੁਸ਼ੀ ਪੈਦਾ ਹੋ ਜਾਂਦੀ ਹੈ। ਗਾਵ ਹੈ ਸਰਸ ਬਸੰਤ ਕਮੋਦਾ, ਇਹਦੇ ਤੋਂ ਅੱਗੇ ਕਹਿੰਦੇ ਹਨ ਇਹ ਦੋ ਰਾਗ ਹੋਰ ਨੇ। ਬਸੰਤ, ਬਸੰਤ ਤੁਸੀਂ ਸਮਝਦੇ ਹੋ ਖੇੜੇ ਦਾ ਰਾਗ, ਇਹਨੂੰ ਸੁਣਨ ਦੇ ਨਾਲ ਅੰਦਰ ਖੇੜਾ ਹੁੰਦਾ ਹੈ, ਤੇ ਕਮੋਦਾ ਕਮਾਈ ਵੱਲ ਪ੍ਰੇਰਿਤ ਕਰਦਾ ਹੈ। ਕਮੋਦਾ ਰਾਗ ਜਿਹੜਾ ਉਹ ਸ਼ਬਦ ਦੀ ਕਮਾਈ ਵੱਲ ਪ੍ਰੇਰਿਤ ਕਰਦਾ, ਵੀ ਧਰਮ ਦੀ ਕਮਾਈ ਕਰ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਭਾਈ ਗੁਰਦਾਸ ਸਾਹਿਬ ਕਹਿੰਦੇ ਅੱਠੇ ਪੁੱਤਰ ਮੈਂ ਸਵਾਰ ਕੇ ਕਹੇ ਹਨ ਸਾਰੇ। ਉਹਨੇ ਆਈ ਦੀਪਕ ਕੀ ਬਾਰੀ, ਪਰਤ ਕੇ ਦੀਪਕ ਦੀ ਵਾਰੀ ਆ ਗਈ। ਦੀਪਕ ਰਾਗ ਜਿਹੜਾ ਹੈ, ਦੀਪਕ ਦਾ ਭਾਵ ਕੀ ਹੈ? ਦੀਪਕ ਦਾ ਸਿੱਧਾ ਭਾਵ ਹੈ, ਦੀਪਕ ਨੂੰ ਸੁਣਨ ਦੇ ਨਾਲ ਜੀਵਨ ਵਿਚ ਨਾਮ ਦਾ ਦੀਵਾ ਜਗ ਪੈਂਦਾ ਹੈ, ਪ੍ਰਕਾਸ਼ ਹੋ ਜਾਂਦਾ ਬਾਣੀ ਦਾ। ਅੱਗੇ ਇਹਦੀਆਂ ਪੰਜ ਇਸਤਰੀਆਂ ਹਨ, ਉਹ ਕਿਹੜੀਆਂ ਹਨ? ਕਛੇਲੀ, ਪਟਮੰਜਰੀ, ਟੋਡੀ, ਕਹੀ, ਅਲਾਪ। ਇਹ ਤਿੰਨ ਹਨ ਪਹਿਲੀਆਂ। ਕਛੇਲੀ, ਕਛੇਲੀ ਮੈਨੇ ਕੱਛਣ ਵਾਲੀ, ਜਿਵੇਂ ਕਿਸੇ ਚੀਜ਼ ਨੂੰ ਕੱਛਣਾ, ਵੱਢਣਾ, ਖਰੋਚਣਾ ਕਿਸੇ ਚੀਜ਼ ਨੂੰ, ਮਨ ਦੀ ਮੈਲ ਨੂੰ ਕੱਚ ਕੱਚ ਕੇ, ਵੱਢ ਵੱਢ ਕੇ, ਜਿਵੇਂ ਭਾਂਡੇ ਨੂੰ ਲੱਗ ਜਾਏ ਨਾ ਕੋਈ ਚੀਜ਼, ਸਾੜ ਲੱਗ ਜਾਏ, ਉਹਨੂੰ ਆਪਾਂ ਕਿਸੇ ਚੀਜ਼ ਨਾਲ ਰਗੜਨੇ ਆ। ਇਹ ਜਿਹੜੀ ਕਛੇਲੀ ਜਿਹੜਾ ਧਿਆਨ ਨਾਲ ਸੁਣੇਗਾ ਉਹਦੇ ਅੰਦਰ ਪਈ ਜਨਮਾਂ ਜਨਮਾਂਤਰਾਂ ਦੀ ਮੈਲ ਜੇ ਨਾਮ ਨਾਲ ਹੋਵੇਗਾ ਤੇ ਕਛੇਲੀ ਉਹਨੂੰ ਕੱਛ ਦੇਗੀ, ਪੱਟ ਦੇਗੀ ਉਹਨੂੰ। ਪਟਮੰਜਰੀ, ਇਹਦੇ ਤੋਂ ਅਗਲੀ ਏ ਪਟਮੰਜਰੀ, ਤੇ ਮੰਜਰੀ ਦਾ ਅਰਥ ਹੁੰਦਾ ਹੈ ਬੜੇ ਸੋਹਣੇ ਫੁੱਲ ਜਿਨ੍ਹਾਂ ਵਿਚੋਂ ਸੁਗੰਧੀ ਆਉਂਦੀ ਹੋਵੇ। ਪੱਟ ਮੈਨੇ ਕੱਪੜਾ, ਇਹ ਜਿਹੜੀ ਪਟਮੰਜਰੀ ਜਿਹੜਾ ਪਿਆਰ ਨਾਲ ਸੁਣੇਗਾ ਉਹਨੂੰ ਪਰਮਾਤਮਾ ਦੇ ਘਰੋਂ ਪ੍ਰੇਮ ਦਾ ਐਸਾ ਵਸਤਰ ਮਿਲੇਗਾ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂਪਤ ਮੇਰੀ, ਜਿਹਦੇ ਉੱਤੇ ਬੜੇ ਸੁਗੰਧੀ ਦੇਣ ਵਾਲੇ ਫੁੱਲ ਛਪੇ ਹੋਏ ਹਨ। ਟੋਡੀ ਕਹੀ ਅਲਾਪ, ਤੇ ਇਹ ਤੀਜੀ ਟੋਡੀ ਹੈ। ਟੋਡੀ ਦਾ ਮਤਲਬ ਕੀ ਹੈ? ਟੋਡੀ ਸ਼ਬਦ ਟੀਂਡ ਤੋਂ ਇੱਥੇ ਅਰਥ ਲਿਆ ਹੈ। ਟੀਂਡ ਇੱਕ ਬੀਂਡਾ ਹੁੰਦਾ ਹੈ ਜਿਹੜਾ ਬੜੇ ਪਿਆਰ ਨਾਲ ਬੋਲਦਾ, ਬੜੀ ਸੋਹਣੀ ਆਵਾਜ਼ ਕੱਢਦਾ ਹੈ, ਤੇ ਟੀਂਡ ਤੋਂ ਬਣ ਗਿਆ ਟੀਂਡ ਦੀ ਇਸਤਰੀ ਲਿੰਗ ਘਰ ਵਾਲੀ ਟੋਡੀ ਜਿਹੜੀ ਹੈ। ਜਾਨੀ ਕਿ ਉਸ ਮਨੁੱਖ ਦੇ ਜਿਹੜਾ ਟੋਡੀ ਧਿਆਨ ਨਾਲ ਸੁਣਦਾ ਉਹਦੇ ਜੀਵਨ ਦੇ ਵਿੱਚ ਇੱਕ ਬੀਣਾ ਵੱਜਦੀ, ਇੱਕ ਬਾਂਸਰੀ ਵੱਜਦੀ ਪਰਮਾਤਮਾ ਦੇ ਪਿਆਰ ਦੀ, ਭਾਵ ਉਹ ਟੀਂਡ ਦੀ ਘਰ ਵਾਲੀ ਜਿਹੜੀ ਹੈ, ਟੀਂਡੇ ਦੀ ਘਰ ਵਾਲੀ, ਬੀਂਡੇ ਦੀ ਘਰ ਵਾਲੀ ਜਿਹੜੀ ਬੀਂਡੀ ਹੈ ਉਹ ਵੱਜਦੀ ਹੈ। ਭਾਵ ਕੀ ਹੈ? ਟੋਡੀ ਸੁਣਨ ਦੇ ਨਾਲ ਅੰਦਰ ऐसी परमात्मा दे प्यार दी बीण वजनी शुरू हो जांदी, जिहड़ा प्यार नाल टोडी नूं सुणदा है, रब दे प्यार नाल सुणदा है। कही अलाप ए अलाप के कही है सारी, का मोदी औ गुजरी, ए जिहड़ियां ए पंज हन का मोदी औ गुजरी, इन्हां दे विचों कामोदी कामना नूं पूरी करन वाली, कामोदरी जिहड़ी है ए कामना जिहड़ियां गुरु तों मंगी है जिहड़ियां वस्तुआं, ए सुणन दे नाल पूरियां हुंदियां जे रब दा नाल नाम नाल होवे। इस तरह कहिंदे गुजरी, गुजरी मैंने लंघी हुई संसार दी माया तों लंघी हुई, भाव विरागवान गुजरी सुणन दे नाल ए मन दे विच विराग पैदा हुंदा, बंदे दी सुरती मार पदार्थां तों अगे लंघ जांदी। संग दीपक के थाप, ए दीपक दे नाल ए पंज ए दियां जिहड़ियां ए इस्त्रियां सन ए जोड़ दित्तियां हन, पंज इस्त्रियां। इहदे तों अगे हुण इहदे अठ पुत्तर आए हन, अठ पुत्तर इहदे पैदा होए हन। दीपक दे नाल पंज इस्त्रियां जोड़ियां, फिर अठ पुत्तर पैदा होए। अठ किहड़े ने? का लंका, कुंतल और रामा, ए तीन पहले हन। का लंका, का लंका मैंने काल दा भी काल, कालंका राग नूं सुनन दे नाल, नाल शब्द दी कमाई करन दे नाल काल दा भी काल हो जांदा, भाव मनुख मौत नूं जित जांदा है। कालंका कुंतल, ते कुंतल है तिखी नोक वाला फुल, ओनू कहिंदे ने। कोई भी चीज जिहदी नोक तिखी होवे ओनू कुंतल कहिंदे हन। भाव जिहड़ा कुंतल राग नूं प्यार नाल सुनदा है ओदी बुद्धि तिखी हो जांदी है, ओदी बुद्धि नूं कोई धोखा नहीं दे सकदा, ओदी बुद्धि नूं विकार धोखा नहीं दे सकदे। ओह कुंतल दी शक्ति है, कुंतल राग जिहड़ा है, इह पुत्तर है इहदा, इस राग दा जिहड़ा अपना दीपक राग है। इहदे तों अगे है रामा, कुंतल और रामा, रामा दा अर्थ है प्रेम दी सुंदर अवस्था पैदा करदा है, क्योंकि राम शब्द जिहड़ा सुंदरता दा भाव रखदा है। जिहड़ा इस रामा राग नूं सुणदा उहदे विच सुंदरता पैदा हुंदी। इहदे तों अगे कमल, कुसम, चंपक के नामा, इह सारे नाम हन। इक है कमल कुसम, कमल दा मतलब हुंदा फुल, ते कुसम मैंने फुल, कमल दा फुल। इह राग है कमल कुसम, जिहड़ा कमल कुसम नूं सुणदा है ओहदे अंदर निर्लेपता पैदा हुंदी है, ओहदे अंदर माया दा प्रभाव नहीं पैंदा। चंपक के नामा, चंपक एक बड़ा सोहना चिट्टा वधिया रंग दा फुल हुंदा है, जिहदे तों बड़ी सुगंधी आउंदी है। इसे तरह नाम जपण दे नाल अंदर भारी सुगंधी पैदा हुंदी है, इह चंपक के नामा है। इहदे तों अगे कहिंदे गौरा औ कानरा कल्याणा, फिर गौरा, गौरा मैंने भारी वजनदार, जिहदे विच गुण ज्यादे ने। इह राग सुनन दे नाल मनुख दे अंदर वाहिगुरू दी बंदगी होवे ते गुण पैदा हुंदे ने। कानरा, कानरा मैंने काने वांग सिद्धा, कानरा राग नूं सुनन दे नाल जीवन दे वल निकल जांदे ने, अंदर चलाकियां वल फरेब छल कपट सारे खत्म हो जांदे जे बंदगी नाल होवे। इह कानरा राग दा प्रभाव है। कल्याणा, कल्याणा मैंने जिंदगी दे विच बख्शिश दवाउण वाला है राग, कल्याण कराउण वाला, मुक्ति देण वाला, खुशी देण वाला। अष्ट पुत्र दीपक के जाना, ए अठ पुत्र दीपक राग दे हन। इहदे तों अगे दो राग बचे ने, सब मिल श्री राग वै गावे, पंजवें नंबर ते आया श्री राग, सारे मिल के श्री राग नूं गाउंदे ने। पांचों संग बरंगण लावे, ते बरंगण पंज इहदे नाल रागणियां जोड़ियां होईयां ने। केड़ियां केड़ियां? उहनां दे विच पहली है हुण श्री राग, श्री राग दे अर्थ थोड़े जे कर लईए, जीवन दी सिरजना करन वाला, जीवन नूं सोहना बनाउण वाला राग, इहनूं श्री राग कहिंदे ने। इहनूं मिल के गाउंदे हन सारे, श्री राग वै गावै, इस तरह गाउंदे हन। तां उहदे तों बाद पांचों संग बरंगण लावै, केड़े केड़ियां इहदियां पंज रागणियां हन? बैरारी, करनाटी, धरी, सब तों पहलां बैरारी, बैरारी मैंने वीरता पैदा करन वाली, बड़ी बड़ी तकड़ी, जिवें आपां कहिंदे फलाणा बंदा बड़ा खरवा है, परवाह नहीं करदा किसे दी, ਉਹਨੂੰ ਕਹਿੰਦੇ ਬਰਿਆਰ, ਬੀਰ ਅਪਾਰ ਵੱਡੇ ਬਰਿਆਰ। ਇਹ ਰਾਗਣੀ ਸੁਣਨ ਦੇ ਨਾਲ ਅੰਦਰ ਬੀਰਤਾ ਪੈਦਾ ਹੁੰਦੀ ਹੈ, ਅੰਦਰ ਚੜ੍ਹਦੀ ਕਲਾ ਆਉਂਦੀ ਹੈ। ਕਰਨਾਟੀ ਕਰਨ ਤੋਂ ਬਣੀ, ਕਰਨ ਮੈਨੇ ਕੰਨ, ਕੰਨ ਦਾ ਕੰਮ ਜਿਹੜਾ ਉਹ ਹੈ ਇਹ ਸੁਰਤੀ ਨੂੰ ਇਕਾਗਰ ਕਰਨਾ, ਕੰਨਾਂ ਦੇ ਵਿੱਚ ਸੁਰਤੀ ਹੈ ਉਹ ਰਹਿੰਦੀ ਹੈ। ਤਾਂ ਕਰਨਾਟੀ ਜਿਹੜੀ ਹੈ ਇਹ ਸੁਰਤੀ ਦੀ ਇਕਾਗਰਤਾ ਪੈਦਾ ਕਰਦੀ, ਕਰਨਾਟੀ ਜਿਹੜੀ ਹੈ। ਤਾਂ ਇਸ ਤਰ੍ਹਾਂ ਕਰਨਾਟੀ ਬਣੀ, ਇਹਨੂੰ ਸੁਣਨ ਦੇ ਨਾਲ ਇਕਾਗਰਤਾ ਬਣਦੀ। ਬੈਰਾਗੀ ਕਰਨਾਟੀ ਧਰੀ, ਗਵਰੀ ਗਾਵੈ ਆਸਾ ਵਰੀ। ਇਹਦੇ ਤੋਂ ਅੱਗੇ ਗਵਰੀ ਹੈ, ਗਵਰੀ ਮੈਨੇ ਭਾਵ ਦੇਹ ਰੂਪੀ ਘੋੜੀ ਨੂੰ ਸਵਾਰਨ ਵਾਲੀ। ਗਵਰੀ ਜਿਹੜੀ ਹੈ, ਗੈ ਦਾ ਮਤਲਬ ਹੈ ਘੋੜਾ ਤੇ ਗਵਰੀ ਦਾ ਮਤਲਬ ਹੈ ਘੋੜੀ। ਦੇਹ ਰੂਪੀ ਘੋੜੀ ਨੂੰ ਸਵਾਰਦੀ ਹੈ ਇਹ ਰਾਗਣੀ ਜਿਹੜੀ ਹੈ, ਗਵਰੀ ਜਿਹੜੀ ਹੈ। ਗਵਰੀ ਗਾਵੈ ਆਸਾ ਵਰੀ, ਆਸਾ ਵਰੀ ਆਸਾ ਪੂਰਨ ਕਰਨ ਵਾਲੀ ਹੈ। ਆਸਾ ਵਰੀ ਰਾਗ ਜਿਹੜੀ ਹੈ, ਆਸਾ ਪੂਰੀਆਂ ਕਰਦੀ ਮਨੁੱਖ। ਤੇ ਪਾਛਾ ਸਿੰਧ ਵੀ ਅਲਾਪੀ, ਉਹਦੇ ਤੋਂ ਪਿੱਛੇ ਸਿੰਧ ਵੀ। ਸਿੰਧ ਵੀ ਦਾ ਮਤਲਬ ਹੈ ਸਮੁੰਦਰ ਦੇ ਕਿਨਾਰੇ ਤੇ ਜੰਗਲ ਹੋਵੇ ਤੇ ਇਕਾਂਤ ਹੋਵੇ ਤੇ ਝੁੱਗੀ ਪਾਈ ਹੋਵੇ, ਇਸ ਤਰ੍ਹਾਂ ਦੀ ਸ਼ਾਂਤੀ। ਕਹਿੰਦੇ ਜਿਹੜਾ ਸਿੰਧ ਵੀ ਨੂੰ ਪਿਆਰ ਨਾਲ ਸੁਣਦਾ ਉਹਦੇ ਅੰਦਰ ਇਸ ਤਰ੍ਹਾਂ ਦੀ ਸ਼ਾਂਤੀ ਆਉਂਦੀ ਜਿਵੇਂ ਸਮੁੰਦਰ ਦੇ ਕੰਢੇ ਤੇ ਫੁੱਲਾਂ ਦੇ ਵਿੱਚ ਇਕਾਂਤ ਦੇ ਵਿੱਚੋਂ ਆਨੰਦ ਆਉਂਦਾ, ਇਹ ਸਿੰਧ ਵੀ ਹੈ। ਸ੍ਰੀ ਰਾਗ ਸਿਉ ਪੰਚੋਂ ਥਾਪੀ, ਇਹ ਪੰਜ ਰਾਗਣੀਆਂ ਹਨ ਸ੍ਰੀ ਰਾਗ ਦੀਆਂ। ਹੁਣ ਅੱਗੇ ਅੱਠ ਪੁੱਤਰ ਆ ਗਏ, ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ। ਇਹ ਅੱਠ ਪੁੱਤਰ ਨੇ, ਪਹਿਲਾ ਹੈ ਸਾਲੂ। ਸਾਲੂ ਮੈਨੇ ਲਾਲ ਰੰਗ ਦੀ ਪੁਸ਼ਾਕ ਜਿਹੜੀ ਬੜੀ ਸੋਹਣੀ ਹੋਵੇ, ਜਿਹਨੂੰ ਜਿਹੜਾ ਸਾਲੂ ਰਾਗ ਨੂੰ ਸੁਣੇਗਾ ਉਹਦੇ ਜੀਵਨ ਦੇ ਵਿੱਚ ਰੰਗ ਬਿਰੰਗਾ ਨਾਮ ਦਾ ਕਈ ਫੁੱਲ ਪੈਦਾ ਹੋ ਜਾਣਗੇ। ਸਾਰੰਗ ਤੇ ਸਾਰੰਗ ਮੈਨੇ ਸੋਹਣਾ, ਸੋਹਣੇ ਰੰਗ ਵਾਲਾ, ਪ੍ਰੇਮ ਪੈਦਾ ਕਰਨ ਵਾਲਾ ਹੈ ਸਾਰੰਗ ਜਿਹੜਾ। ਸਾਗਰਾ ਤੇ ਸਾਗਰਾ ਸਮੁੰਦਰ ਤੋਂ ਪਾਰ ਕਰਨ ਵਾਲਾ, ਸਾਗਰਾ ਰਾਗ ਜਿਹੜਾ ਇਹ ਸਮੁੰਦਰ ਤੋਂ ਪਾਰ ਕਰਨ ਵਾਲਾ, ਜੇ ਵਾਹਿਗੁਰੂ ਦੀ ਬੰਦਗੀ ਦੁਆਰਾ ਕਰੀਏ। ਔਰ ਗੋਂਡ ਗੰਭੀਰ, ਤੇ ਇਹਨਾਂ ਤੋਂ ਅੱਗੇ ਆ ਗਿਆ ਗੋਂਡ ਰਾਗ। ਗੋਂਡ ਜਿਹੜਾ ਜੋੜ ਪਾਉਣ ਵਾਲਾ, ਗੰਢ ਪਾਉਣ ਵਾਲਾ, ਪਰਮਾਤਮਾ ਦੇ ਨਾਲ ਜੋੜ ਪਾਉਣ ਵਾਲਾ। ਗੰਭੀਰ, ਗੰਭੀਰ ਮੈਨੇ ਨਿੱਘੇ ਸੁਭਾਅ ਪੈਦਾ ਹੁੰਦੇ ਨੇ ਇਸ ਗੰਭੀਰ ਰਾਗ ਨੂੰ ਸੁਣਨ ਦੇ ਨਾਲ। ਅੰਦਰ ਟਿਕਾ ਗੰਭੀਰਤਾ ਆਉਂਦੀ, ਬਜ਼ੁਰਗੀ ਆਉਂਦੀ ਹੈ। ਅਸ਼ਟ ਪੁੱਤਰ ਸ੍ਰੀ ਰਾਗ ਕੇ, ਗੁੰਡ ਕੁੰਭ ਹਮੀਰ। ਇਹ ਪੰਜ ਪਹਿਲਾਂ ਲੰਘੇ ਨੇ ਸ੍ਰੀ ਰਾਗ ਦੇ ਪੁੱਤਰ, ਤੇ ਤਿੰਨ ਹੁਣ ਨੇ ਗੁੰਡ ਕੁੰਭ ਤੇ ਹਮੀਰ। ਇਹਦੇ ਵਿੱਚ ਗੁੰਡ ਦਾ ਅਰਥ ਹੈ ਭਾਵ ਗੱਡਾ, ਗੱਡੇ ਤੋਂ ਲਈਏ ਟੋਇਆ, ਟੋਇਆਂ ਵਿੱਚ ਵਿਕਾਰਾਂ ਨੂੰ ਦੱਬਣ ਵਾਲਾ। ਇਹ ਗੋਂਡ ਰਾਗ ਜਿਹਨੇ ਸੁਣਿਆ ਪਿਆਰ ਨਾਲ, ਉਹਦੇ ਵਿਕਾਰ ਟੋਏ ਵਿੱਚ ਦੱਬੇ ਗਏ। ਇਹਦੇ ਤੋਂ ਅੱਗੇ ਕੁੰਭ, ਕੁੰਭ ਮੈਨੇ ਘੜੇ ਵਾਂਗ ਅਨਹਦ ਨਾਦ। ਜਿਹੜਾ ਕੁੰਭ ਨੂੰ ਸੁਣਦਾ ਧਿਆਨ ਨਾਲ, ਉਹਦੇ ਅੰਦਰੋਂ ਅਨਹਦ ਨਾਦ ਦੀ ਜਿਵੇਂ ਘੜੇ ਵਿੱਚੋਂ ਆਵਾਜ਼ ਆਉਂਦੀ ਹੈ ਨਾ, ਬੜੀ ਘੁੰਮ ਕੇ ਮਿੱਠੀ ਆਨੰਦ ਵਾਲੀ, ਇਸ ਤਰ੍ਹਾਂ ਉਹਦੇ ਅੰਦਰੋਂ ਨਾਮ ਦੀ ਆਵਾਜ਼ ਆਉਣ ਲੱਗ ਪੈਂਦੀ। ਗੁੰਡ ਕੁੰਭ ਹਮੀਰ, ਅੱਠਵਾਂ ਪੁੱਤਰ ਜਿਹੜਾ ਉਹ ਹਮੀਰ ਹੈ। ਹਮੀਰ ਦਾ ਮਤਲਬ ਕੀ ਹੈ? ਵੱਡੀ ਸੂਰਮਤਾਈ ਪੈਦਾ ਕਰਨ ਵਾਲਾ। ਹਮੀਰ ਮੈਨੇ ਹਠੀ, ਪਰਵਾਹ ਨਹੀਂ ਕਰਦਾ ਜਿਹੜਾ, ਉਹਨੂੰ ਹਮੀਰ ਕਹਿੰਦੇ। ਇਹਨੂੰ ਕਹਿੰਦੇ ਖਸ਼ਟਮ ਮੇਗ ਰਾਗ ਵੈ ਗਾਵੈ। ਹੁਣ ਛੇਵਾਂ ਆਖਰੀ ਰਾਗ ਹੈ, ਇਹਨੂੰ ਇਹ ਵੀ ਗਾਉਂਦਾ ਹੈ ਖਸ਼ਟਮ ਮੇਘ ਰਾਗ। ਮੇਘ ਰਾਗ ਦਾ ਮਤਲਬ ਕੀ ਹੈ? ਇਹਨੂੰ ਗਾਉਣ ਦੇ ਨਾਲ ਗੁਰੂ ਰੂਪੀ ਬੱਦਲ ਦੇ ਵਿੱਚੋਂ ਬਾਣੀ ਦੀਆਂ ਬੂੰਦਾਂ ਡਿੱਗਦੀਆਂ ਨੇ, ਬਾਣੀ ਦਾ ਮੀਂਹ ਪੈਂਦਾ ਹੈ। ਪੰਚੋਂ ਸੰਗ ਬਰੰਗਣ ਲਾਵੈ। ਇਸ ਮੇਘ ਰਾਗ ਦੀਆਂ ਪੰਜ ਰਾਗਣੀਆਂ ਕਿਹੜੀਆਂ? ਸੋਰਠ ਗੋਂਡ ਮਲਾਰੀ ਧੁਨੀ। ਸੋਰਠ ਸੋਹਣਾ ਰਸ ਪੈਦਾ ਕਰਨ ਵਾਲੀ, ਜਿਹੜਾ ਇਹਨੂੰ ਸੋਰਠ ਰਾਗਣੀ ਨੂੰ ਸੁਣੇਗਾ ਸੋਹਣੇ ਅੰਦਰ ਆਨੰਦ ਪੈਦਾ ਹੋਣਗੇ। ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠ ਰਾਗਣੀ ਆਪਾਂ ਸੋਰਠ ਰਾਗ ਕਹਿ ਦਿੰਦੇ ਹਾਂ, ਹੈ ਇਹ ਰਾਗਣੀ ਹੈ। ਬੜੇ ਸੋਹਣੇ ਆਨੰਦ ਪੈਦਾ ਹੁੰਦੇ ਨੇ ਇਹਦੇ ਸ਼ਬਦਾਂ ਦੇ। ਸੋਰਠ ਗੋਂਡ ਰੱਬ ਨਾਲ ਜੋੜ ਪਾਉਣ ਵਾਲੀ ਇਹ ਗੋਂਡ ਹੈ ਜਿਹੜੀ ਰਾਗਣੀ ਹੈ। ਮਲਾਰੀ ਚਾਹ ਪੈਦਾ ਕਰਨ ਵਾਲੀ ਹੈ, ਅੰਦਰ ਆਨੰਦ ਪੈਦਾ ਕਰਨ ਵਾਲੀ। ਇਹਦੇ ਸੁਣਿਆ ਚਾਹ ਪੈਦਾ ਹੁੰਦਾ ਧੁਨੀ, ਧੁਨ ਉੱਠਦੀ ਅੰਦਰ ਪਿਆਰ ਦੀ। ਪੁੰਨ ਗਾਵ ਹੈ ਆਸਾ ਗੁਣ ਗੁਣੀ। ਉਹਦੇ ਤੋਂ ਬਾਅਦ ਆਸਾ ਜਿਹੜੀ ਰਾਗਣੀ ਉਹ ਗਾਈ ਜਾਂਦੀ ਹੈ। ਜੋ ਗੁਰੂ ਤੇ ਆਸ ਟਿਕਾਉਣ ਵਾਲੀ, ਗੁਰੂ ਤੇ ਭਰੋਸਾ ਟਿਕਾਉਣ ਵਾਲੀ ਆਸਾ ਰਾਗਣੀ ਹੈ। ਉੱਚੈ ਸੁਰ ਸੂਹੋਂ ਪੁੰਨ ਕੀਨੀ, ਫਿਰ ਸੂਹੀ ਸੂਹੋਂ ਰਾਗਣੀ ਜਿਹੜੀ ਹੈ ਉੱਚੇ ਸੁਰ ਦੇ ਨਾਲ ਗਾਉਣ ਲੱਗੀ। ਭਾਈ ਗੁਰਦਾਸ ਜੀ ਕਹਿੰਦੇ, ਮੇਘ ਰਾਗ ਸਿਉ ਪੰਚੋਂ ਚੀਨੀ, ਇਸ ਤਰ੍ਹਾਂ ਮੇਘ ਰਾਗ ਦੇ ਨਾਲ ਇਹ ਪੰਜ ਰਾਗਣੀਆਂ ਵੇਖੀਆਂ ਨੇ। ਹੁਣ ਅੱਠ ਪੁੱਤਰ ਨੇ, ਉਨ੍ਹਾਂ ਵਿਚ ਹੈ ਬੈਰਾ ਧਰ। ਬੈਰਾ ਧਰ ਮੈਨੇ ਬੈਰਾਗ ਨੂੰ ਧਾਰਨ ਕਰਾਉਣ ਵਾਲਾ, ਜਿਹੜਾ ਬੈਰਾ ਧਰ ਨੂੰ ਸੁਣੇਗਾ, ਉਹ ਨਾਮ ਜਪੇਗਾ, ਉਹਦੇ ਅੰਦਰ ਬੈਰਾਗ ਪੈਦਾ ਹੋਏਗਾ ਦੁਨੀਆਂ ਦਾ। ਗਜ ਧਰ ਹਾਥੀ ਵਰਗੇ, ਗਜ ਮੈਨੇ ਹਾਥੀ, ਹਾਥੀ ਵਰਗੇ ਮਨ ਨੂੰ ਵਸ ਵਿਚ ਕਰਨ ਵਾਲਾ ਇਹ ਰਾਗ ਜਿਹੜਾ ਪਿਆਰ ਨਾਲ ਇਹਨੂੰ ਸੁਣੇਗਾ ਨਾਮ ਦੁਆਰਾ, ਉਹਦੇ ਅੰਦਰ ਮਨ ਰੂਪੀ ਹਾਥੀ ਨੂੰ ਕਾਬੂ ਕਰਨ ਦੀ ਸ਼ਕਤੀ ਆ ਜਾਏ। ਗੁਰੂ ਉਹਦਾ ਮਨ ਰੂਪੀ ਹਾਥੀ ਕਾਬੂ ਕਰ ਦੇਗਾ। ਕੇਦਾਰਾ ਤੇ ਕੇਦਾਰਾ ਜਿਹੜਾ ਉਹ ਕੁਦਰਤ ਦੇ ਵਿਚ ਕਾਦਰ ਨੂੰ ਵਿਖਾਉਣ ਵਾਲਾ ਰਾਗ ਹੈ। ਜੇ ਕੋਈ ਨਾਮ ਦੇ ਨਾਲ ਉਹਨੂੰ ਗਾਏ ਤਾਂ ਕੁਦਰਤ ਦੇ ਵਿਚੋਂ ਕਾਦਰ ਨੂੰ, ਪਰਮਾਤਮਾ ਨੂੰ ਵਿਖਾ ਸਕਦਾ ਕੇਦਾਰਾ, ਜੇ ਗੁਰੂ ਦੀ ਕਿਰਪਾ ਹੋ ਜਾਵੇ। ਜਬਲੀ ਧਰ ਨਟ ਔਜਲ ਧਾਰਾ, ਤੇ ਜਬਲੀ ਧਰ, ਜਬਲੀ ਧਰ ਮੈਨੇ ਤ੍ਰਿਸ਼ਨਾ ਨੂੰ ਰੋਕਣ ਵਾਲਾ। ਜਬਲੀ ਧਰ ਜਿਹੜੀਆਂ ਮਨ ਦੇ ਵਿਚ ਤ੍ਰਿਸ਼ਨਾ ਦੀਆਂ ਜਿਹੜੀਆਂ ਤਰੰਗਾਂ ਉੱਠਦੀਆਂ ਨੇ, ਧਰ ਉਹਨਾਂ ਨੂੰ ਧੀਰਜ ਦੇਣ ਵਾਲਾ ਹੈ, ਰੋਕਣ ਵਾਲਾ ਹੈ ਜਬਲੀ ਧਰ ਜਿਹੜਾ। ਨਟ ਦੁਨੀਆਂ ਨੂੰ ਇਕ ਨਾਟਕ ਸਮਝਣ ਲਾ ਦਿੰਦਾ ਹੈ ਇਹ ਨਟ ਰਾਗ ਜਿਹੜਾ, ਵੀ ਦੁਨੀਆਂ ਇਕ ਨਾਟਕ, ਨਾਟਕ ਚੱਲ ਰਿਹਾ, ਕੋਈ ਨਾਟਕ ਖੇਡ ਰਿਹਾ, ਕੋਈ ਕਿਵੇਂ ਖੇਡ ਰਿਹਾ। ਉਹ ਜਲ ਧਾਰਾ, ਇਹ ਇਹਨੂੰ ਜਲ ਧਾਰਾ ਜਿਹੜਾ ਰਾਗ ਹੈ, ਵਿਚਾਰ ਦੇ ਵਹਿਣ ਨੂੰ ਰੋਕਣ ਵਾਲਾ ਹੈ। ਜਿਵੇਂ ਜਲ ਵਾਂਗੂ ਅੰਦਰ ਖਿਆਲ ਉੱਠਦੇ ਨੇ, ਆਹ ਕਰ ਲਈਏ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਕੀ ਕਰ ਲਈਏ, ਇਹ ਖਿਆਲਾਂ ਨੂੰ ਰੋਕਦਾ। ਜੇ ਗੁਰੂ ਦੀ ਬਾਣੀ ਦੇ ਨਾਲ ਇਹਨੂੰ ਗਾਈਏ ਤਾਂ, ਪਿਆਰ ਦੇ ਵਿਚ ਰੱਬ ਦੇ ਨਾਮ ਨਾਲ ਗਾਈ। ਉਨ ਗਾਵੈ ਸ਼ੰਕਰ ਔ ਸਿਆਮਾ, ਉਹਦੇ ਤੋਂ ਬਾਅਦ ਸ਼ੰਕਰ ਸੋਹਣੇ ਕਰਮਾਂ ਦਾ ਪ੍ਰੇਰਨ ਵਾਲਾ, ਸ਼ੰਕਰ ਸੋਹਣੇ ਕੰਮ ਕਰ, ਇਹ ਪ੍ਰੇਰਨਾ ਕਰਨ ਵਾਲਾ ਸ਼ੰਕਰ। ਇਹ ਰਾਗ ਜੇ ਗਾਏ ਸੁਣੇਗਾ ਮਨੁੱਖ ਤੇ ਸੋਹਣੇ ਕਰਮ ਕਰੇਗਾ, ਪ੍ਰੇਰਿਤ ਕਰਦਾ, ਸ਼ੰਕਰ ਸੋਹਣੇ ਕੰਮ ਕਰ। ਔ ਸਿਆਮਾ, ਤੇ ਅੱਠਵਾਂ ਹੈ ਸਿਆਮ, ਸ਼ਾਮ ਦਾ ਮਨਮੋਹਕ ਦ੍ਰਿਸ਼। ਸ਼ਾਮ ਰਾਗ ਨੂੰ, ਸਿਆਮਾ ਰਾਗ ਨੂੰ ਸੁਣਨ ਦੇ ਨਾਲ ਇਸ ਤਰ੍ਹਾਂ ਦੀ ਮਨ ਦੀ ਅਵਸਥਾ ਬਣ ਜਾਂਦੀ ਜਿਵੇਂ ਸ਼ਾਮ ਨੂੰ ਸੂਰਜ ਡੁੱਬਦਾ, ਤੇ ਬੜੀ ਸੋਹਣੀ ਸ਼ਾਮ ਜਿਹੜੀ, ਈਵਨਿੰਗ ਦਾ ਜਿਹੜਾ ਦ੍ਰਿਸ਼ ਹੈ ਉਹ ਬੜਾ ਸੋਹਣਾ ਬਣ ਜਾਂਦਾ ਹੈ। ਇਹ ਸ਼ਾਮ ਸਿਆਮਾ ਰਾਗ, ਇਹ ਸਾਰੇ ਰਾਗ ਸਨ। ਅਖੀਰ ਤੇ ਮਹਾਰਾਜ ਕਹਿੰਦੇ, ਮੇਘ ਰਾਗ ਪੁੱਤਰਨ ਕੇ ਨਾਮਾ, ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਂ ਹਨ। ਫਿਰ ਕਹਿੰਦੇ, ਖਸਟ ਰਾਗ ਉਨ ਗਾਏ, ਸੰਗ ਰਾਗਨੀ ਤੀਸ। ਇਸ ਤਰ੍ਹਾਂ ਛੇ ਰਾਗ ਉਹਨਾਂ ਨੇ ਗਾਏ ਨੇ, ਜਿਨ੍ਹਾਂ ਨੇ ਗਾਏ ਨੇ ਉਹਨਾਂ ਨੂੰ ਇਸ ਤਰ੍ਹਾਂ ਆਨੰਦ ਆਇਆ। ਖਸਟ ਮੈਨੇ ਛੇ ਰਾਗ, ਔਰ ਪੰਜ ਪੰਜ ਇਹਨਾਂ ਦੀਆਂ ਰਾਗਣੀਆਂ ਕਿੰਨੀਆਂ ਹੋ ਗਈਆਂ, ਛੇ ਪੰਜ ਤੀਹ, ਤੀਸ। ਤੇ ਸਭੈ ਪੁੱਤਰ ਰਾਗਨ ਕੇ, ਜਿੰਨੇ ਸਾਰੇ ਛੀਆਂ ਰਾਗਾਂ ਦੇ ਪੁੱਤਰ ਨੇ ਅੱਠ ਅੱਠ, ਉਹ ਕਿੰਨੇ ਬਣ ਗਏ, ਅਠਾਰਾਂ ਹੈ, ਦਸ ਬੀਸ, ਅਠਾਰਾਂ ਤੇ ਦਸ ਅਠਾਈ, ਅਠਾਈ ਤੇ ਵੀਹ ਅੜਤਾਲੀ, ਅੜਤਾਲੀ ਤੇ ਇਹ ਹੋ ਗਏ, ਤੇ ਤੀਹ ਹੋ ਗਈਆਂ ਰਾਗਣੀਆਂ, ਇਹ ਹੋ ਗਏ ਅਠੱਤਰ, ਤੇ ਛੇ ਹੋ ਗਏ ਰਾਗ, ਇਹ ਹੋ ਗਏ ਚੁਰਾਸੀ। ਇਹ ਚੁਰਾਸੀ ਰਾਗ ਨੇ। ਸੋ ਇਹ ਗੁਰੂ ਸਾਹਿਬ ਨੇ ਰਾਗ ਮਾਲਾ ਤਾਂ ਜਿਹੜੀ ਹੈ ਬਣਾਈ ਸੀ ਔਰ ਲਿਖੀ ਹੈ, ਇਹਦੇ ਵਿਚ ਕਿੰਨੇ ਖਜ਼ਾਨੇ ਨੇ ਇਹ ਗੁਰੂ ਕੇ ਸਿੱਖ ਜਾਣਦੇ ਨੇ। ਤਾਂ ਇਹ ਇਹਦੇ ਅੱਖਰੀ ਅਰਥ ਸਨ ਔਰ ਇਹ ਇਹਦੇ ਭਾਵ ਅਰਥ ਸਨ। ਹੁਣ ਜਿਹੜੀਆਂ ਗੱਲਾਂ ਆਪਣੀ ਕੌਮ ਦੇ ਵਿਚ ਕੁਝ ਚੱਲਦੀਆਂ, ਵੀ ਰਾਗ ਮਾਲਾ ਬਾਅਦ ਵਿਚ ਪਾਈ ਹੈ, ਪਹਿਲਾਂ ਰਾਗ ਮਾਲਾ ਹੈ ਨਹੀਂ ਸੀ, ਕੋਈ ਕਹਿੰਦਾ ਇਹ ਸ਼ਿਆਮ ਕਵੀ ਨੇ ਲਿਖੀ ਹੈ, ਇਹ ਸਾਰੀ ਜਿਹੜੀ ਦੁਬਧਾ ਹੈ ਰਾਗਮਾਲਾ ਦੀ, ਇਹ ਵਿਦਵਾਨ ਕਹਿੰਦੇ ਵੀ 1915 ਤੋਂ ਸ਼ੁਰੂ ਹੋਈ ਹੈ। ਪਹਿਲਾਂ ਰਾਗਮਾਲਾ ਬਾਰੇ ਕੋਈ ਦੁਬਧਾ ਨਹੀਂ ਸੀ, ਕਿਉਂ? ਸੈਂਕੜੇ ਬੀੜਾਂ ਹਨ, ਪੁਰਾਤਨ ਹੱਥ ਲਿਖਤ ਹਨ, ਗੁਰੂ ਸਾਹਿਬ ਦੇ ਸਾਈਨ ਹੋਏ ਹੋਏ ਨੇ, ਦਸਖਤ ਹੋਏ ਨੇ, ਉਹਦੇ ਉੱਤੇ ਰਾਗਮਾਲਾ ਵੀ ਹੈ, ਔਰ ਰਾਗਮਾਲਾ ਦੇ ਨਾਲ ਇੰਡੈਕਸ ਜਿਹੜਾ ਪਿੱਛੇ ਤਤਕਰਾ ਉਹਦੇ ਵਿਚ ਵੀ ਰਾਗਮਾਲਾ ਲਿਖੀ ਹੋਈ ਹੈ ਵੀ ਅੱਗੇ ਰਾਗਮਾਲਾ ਆਏਗੀ। ਤਾਂ ਉਹਦੇ ਵਿਚ ਸਭ ਤੋਂ ਪਹਿਲੀ ਹੈ ਉਹ ਬੀੜ ਜਿਹੜੀ ਰਾਮਸਰ ਸਾਹਿਬ ਵਿਖੇ ਭਾਈ ਗੁਰਦਾਸ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਈ ਸੀ 1604 ਵਿਚ, ਜਿਹਦਾ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਹੋਇਆ ਸੀ। ਉਹ ਬੀੜ ਬਾਅਦ ਵਿਚ ਲੈ ਗਿਆ ਧੀਰਮਲ। ਤੁਸੀਂ ਸਾਰਾ ਇਤਿਹਾਸ ਸੁਣਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਉਹ ਬੀੜ ਲੈ ਗਿਆ ਸੀ ਧੀਰਮਲ। ਸਿੱਖਾਂ ਨੇ ਵਾਪਸ ਵੀ ਲੈ ਆਂਦੀ, ਮਹਾਰਾਜ ਨੇ ਫਿਰ ਕਿਹਾ ਵੀ ਉਹਨੂੰ ਦੇ ਦਿਓ, ਵਾਪਸ ਲਿਆ। ਉਹ ਬੀੜ ਸਾਹਿਬ ਜਿਹੜੀ ਏ ਅੱਜ ਵੀ ਕਰਤਾਰਪੁਰ ਸਾਹਿਬ ਦੇ ਵਿਚ ਵਿਦਮਾਨ ਹੈ ਤੇ ਉਹਦੇ ਲੋਕ ਸੰਗਤ ਦਰਸ਼ਨ ਕਰਦੇ ਨੇ। ਇਸ ਬੀੜ ਦੇ ਵਿਚ ਰਾਗਮਾਲਾ ਹੈ ਔਰ ਇੱਕ ਡਾਕਟਰ ਹੋਏ ਨੇ ਜੀ ਬੀ ਸਿੰਘ, ਉਨ੍ਹਾਂ ਨੇ ਉਸ ਬੀੜ ਨੂੰ ਚੰਗੀ ਤਰ੍ਹਾਂ ਵੇਖਿਆ ਨੇੜੇ ਹੋ ਕੇ, ਔਰ ਉਨ੍ਹਾਂ ਨੇ ਇੱਕ ਕਿਤਾਬ ਲਿਖੀ ਹੈ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ। ਗੁਰਮੁਖੀ ਜਿਹੜੀ ਭਾਸ਼ਾ ਲਿਪੀ ਹੈ ਉਹਦਾ ਜਨਮ ਤੇ ਵਿਕਾਸ, ਉਹਦਾ ਜਿਹੜਾ 170 ਅੰਗ ਹੈ ਉਹਦੇ ਉੱਤੇ ਉਹਨੇ ਡਾਕਟਰ ਜੇ ਬੀ ਸਿੰਘ ਨੇ ਇੱਕ ਫੋਟੋ ਲਾਈ ਹੋਈ ਹੈ ਜਿਹਦੇ ਵਿਚ ਗੁਰੂ ਗ੍ਰੰਥ ਸਾਹਿਬ ਜਿੱਥੋਂ ਸ਼ੁਰੂਆਤ ਹੁੰਦੀ ਹੈ ਮੂਲ ਮੰਤਰ ਏਕ ਓਂਕਾਰ ਤੋਂ ਲੈ ਕੇ ਉਸ ਅੰਗ ਦੀ ਫੋਟੋ ਹੈ ਤੇ ਇੱਕ ਅਖੀਰ ਤੇ ਰਾਗਮਾਲਾ ਦੀ ਫੋਟੋ ਲਾ ਕੇ ਉਹਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਦੋਵਾਂ ਦੀ ਲਿਖਾਈ ਬਿਲਕੁਲ ਇਨ ਬਿਨ ਮਿਲਦੀ ਹੈ। ਮੈਂ ਆਪ ਉਸ ਫੋਟੋ ਨੂੰ ਵੇਖਿਆ, ਉਸ ਕਿਤਾਬ ਦੇ ਵਿਚ ਇੰਗਲੈਂਡ ਦੇ ਵਿਚ ਪਈ ਹੋਈ ਹੈ, ਉਹ ਬਿਲਕੁਲ ਲਿਖਾਈ ਸਿਆਹੀ ਸਾਰੀ ਔਂਕੜ ਦਲੌਂਕੜ ਦੁਲਾਵਾਂ ਲਾਵਾਂ ਸਾਰੀਆਂ ਇਕੋ ਜਿਹੀਆਂ ਨੇ ਜਿਹੜੀਆਂ ਸਿੱਧ ਕਰਦੀਆਂ ਨੇ ਕਿ ਰਾਗਮਾਲਾ ਗੁਰੂ ਅਰਜਨ ਦੇਵ ਜੀ ਨੇ ਹੀ ਲਿਖਾ ਦਿੱਤੀ ਸੀ। ਦੂਜੀ ਗੱਲ, ਇਹਦੇ ਬਾਰੇ ਰੌਲਾ ਪਿਆ ਜਿਹੜਾ ਸੰਨ 1915 ਨੂੰ, ਸੰਨ 1918 ਨੂੰ ਪਿਆ ਅਸਲੀ ਵਿਚ ਜਨਵਰੀ ਵਿਚ, ਜਦੋਂ ਇਕ ਬੜੀ ਵੱਡੀ ਸਾਡੀ ਕੌਮ ਦੀ ਪੰਥਕ ਸ਼ਖਸੀਅਤ ਜਿਹੜੀ ਸੀ ਉਹਨੇ ਇਕ ਚਿੱਠੀ ਕਿਸੇ ਪ੍ਰਭਾਵ ਦੇ ਥੱਲੇ ਝੂਠੀ ਲਿਖ ਕੇ ਇਕ ਰਸਾਲੇ ਦੇ ਵਿਚ ਪਵਾ ਦਿੱਤੀ, ਮੈਂ ਨਾਂ ਨਹੀਂ ਲੈਣਾ, ਕੌਮ ਦੇ ਵਿਚ ਦੁਬਦਾ ਪੈਂਦੀ ਕਿਉਂਕਿ ਗੱਲ ਦੱਬੀ ਹੋਈ ਏ, ਗੱਲ ਦੱਬੀ ਰਹੇ ਲੋਕ ਉਹਦੇ ਲੇਖਾਂ ਤੋਂ ਲਾਭ ਵੀ ਲੈਂਦੇ ਨੇ, ਮੈਂ ਆਪ ਵੀ ਪੜ੍ਹ ਲੈਣਾ। ਤਾਂ ਉਹ ਸਮਾਂ ਸੀ ਉਹ ਕਿਸੇ ਪ੍ਰਭਾਵ ਥੱਲੇ ਆ ਗਿਆ ਕਿਉਂਕਿ ਉਦੋਂ ਅੰਗਰੇਜ਼ ਸਨ ਤੇ ਅੰਗਰੇਜ਼ਾਂ ਦਾ ਸ਼ਿਕਾਰ ਇਕ ਤੇ ਸਾਰਿਆਂ ਨੂੰ ਪ੍ਰਤੱਖ ਏ, ਬਾਬੂ ਤੇਜਾ ਸਿੰਘ ਜਿਹੜਾ ਸੀ ਭਸੌੜ ਵਾਲਾ ਭਸੌੜੀਆ, ਇਹ ਤਾਂ ਸਿੱਧਾ ਹੀ ਅੰਗਰੇਜ਼ਾਂ ਨੇ ਖਰੀਦ ਲਿਆ ਸੀ ਨਾ, ਇਹ ਰਾਗਮਾਲਾ ਦਾ ਸਭ ਤੋਂ ਵੱਡਾ ਵਿਰੋਧੀ ਸੀ। ਇਹਨੇ ਆਪਣਾ ਜਿਹੜਾ ਗੈਂਗ ਸੀ ਉਹ ਰਾਗਮਾਲਾ ਵਿਰੋਧੀ, ਜਿਹੜਾ ਹੋਰ ਜਿਹੜੇ ਅੰਗਰੇਜ਼ਾਂ ਦੇ ਨਾਲ ਜਿਨ੍ਹਾਂ ਦੀ ਬੜੀ ਸਾਂਝ ਸੀ ਡੂੰਘੀ, ਉਹ ਸਾਰੇ ਰਾਗਮਾਲਾ ਦੇ ਵਿਰੋਧੀ ਸਨ। ਔਰ ਸੱਚ ਇਹ ਹੈ ਕਿ ਅੰਗਰੇਜ਼ਾਂ ਨੇ ਸਿੱਖਾਂ ਦੇ ਵਿਚ ਲੜਾਈ ਪਾਉਣ ਵਾਸਤੇ, ਕਿਉਂਕਿ ਸਿੱਖਾਂ ਦਾ ਸੰਘਰਸ਼ ਜਿਹੜਾ ਸੀ ਅੰਗਰੇਜ਼ਾਂ ਨੂੰ ਤੰਗ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਇਹ ਸੀ ਇਨ੍ਹਾਂ ਨੂੰ ਆਪਸ ਵਿਚ ਲੜਾਈਏ ਕਿਵੇਂ, ਤੇ ਉਨ੍ਹਾਂ ਖਰੀਦਿਆ ਇਸ ਤੇਜਾ ਸਿਉਂ ਨੂੰ। ਇਹਨੇ ਫਿਰ ਬੜਾ ਰੌਲਾ ਪਾਇਆ ਵੀ ਰਾਗਮਾਲਾ ਵੀ ਗੁਰੂ ਦੀ ਕਿਰਤ ਨਹੀਂ, ਔਰ ਇਹਨੇ ਇਹ ਵੀ ਕਿਹਾ ਭੱਟਾਂ ਦੇ ਸਵੱਈਏ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਨਹੀਂ, ਔਰ ਇਹਨੇ ਇਹ ਵੀ ਕਿਹਾ ਵੀ ਭਗਤਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਨਹੀਂ ਹੈ। ਖੈਰ ਇਹਨੂੰ ਤਾਂ 1929-28 ਦੇ ਕਰੀਬ ਪੰਥ ਵਿਚੋਂ ਛੇਕ ਕੇ ਪਾਸੇ ਕਰ ਦਿੱਤਾ ਗਿਆ ਤੇ ਖਤਮ ਹੋ ਗਿਆ। ਪਰ ਉਹ ਜਿਹੜੀ ਚਿੱਠੀ ਸੀ ਉਹਨੇ ਬੜਾ ਰੌਲਾ ਪਵਾਇਆ। ਉਸ ਚਿੱਠੀ ਤੇ ਲਿਖਿਆ ਹੋਇਆ ਸੀ ਕਿ ਇਹ ਜਿਹੜੀ ਰਾਗਮਾਲਾ ਹੈ ਇਹ ਬਾਅਦ ਵਿਚ ਕਿਸੇ ਨੇ ਲਿਖੀ ਹੈ। ਬੜਾ ਰੌਲਾ ਪਿਆ, ਬੜਾ ਝਗੜਾ ਹੋਇਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਬੰਦਿਆਂ ਦੀ ਡਿਊਟੀ ਲਾਈ ਗਈ ਵੀ ਜਾ ਕੇ ਉਸ ਬੀੜ ਦੇ ਦਰਸ਼ਨ ਕਰਕੇ ਚੰਗੀ ਤਰ੍ਹਾਂ ਉਹਨੂੰ ਵੇਖਿਆ ਜਾਏ ਵੀ ਉਹਦੇ ਵਿਚ ਰਾਗਮਾਲਾ ਹੁਣ ਪਾਈਏ ਕਿ ਉਨ੍ਹਾਂ ਦੇ ਵਿਚ ਇਕ ਭਾਈ ਜੋਧ ਸਿੰਘ। ਭਾਈ ਜੋਧ ਸਿੰਘ ਚੰਗੇ ਵਿਦਵਾਨ ਸਨ। ਉਨ੍ਹਾਂ ਜਾ ਕੇ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਬੀੜ ਨੂੰ ਚੰਗੀ ਤਰ੍ਹਾਂ ਦਰਸ਼ਨ ਕੀਤੇ ਤੇ ਜੋਧ ਸਿੰਘ ਵੀ ਮੰਨਦਾ ਸੀ ਵੀ ਜੋ ਪਹਿਲਾਂ ਲਿਖਿਆ ਚਿੱਠੀ ਦੇ ਵਿਚ ਉਹ ਠੀਕ ਹੈ ਵੀ ਨਹੀਂ ਰਾਗਮਾਲਾ, ਬੜਾ ਰੌਲਾ ਪਿਆ ਸੀ। ਪਰ ਜਦੋਂ ਉਸ ਜੋਧ ਸਿੰਘ ਨੇ ਜਾ ਕੇ ਵੇਖਿਆ ਤੇ ਦਰਸ਼ਨ ਕਰਕੇ ਉਹਨੇ ਵੇਖਿਆ ਵੀ ਜਿਹੜੀ ਲਿਖਾਈ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਹੈ ਉਹੀ ਲਿਖਾਈ ਜਿਹੜੀ ਹੈ ਉਹ ਰਾਗਮਾਲਾ ਦੀ ਏ, ਤੇ ਜਿਹੜੇ ਚਿੱਠੀ ਵਿਚ ਹੋਰ ਸ਼ੰਕੇ ਕੀਤੇ ਗਏ ਸਨ ਕਿ ਹਰ ਇਕ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਲਿਖਿਆ ਹੁੰਦਾ ਸੀ ਵੀ ਇਹਦੇ ਵਿਚ ਇੰਨੇ ਪੰਨੇ ਨੇ, ਉਹ ਵੀ ਉਹਦੀ ਗਲਤੀ ਸੀ, ਉਥੇ ਕੁਝ ਨਹੀਂ ਸੀ ਲਿਖਿਆ ਹੋਇਆ, ਉਹ ਝੂਠ ਸਾਰਾ ਚਿੱਠੀ ਵਾਲਾ ਉਥੇ ਉਗੜ ਗਿਆ ਜੋਧ ਸਿੰਘ ਨੇ ਜਦੋਂ ਵੇਖਿਆ। ਉਸ ਭਾਈ ਜੋਧ ਸਿੰਘ ਨੇ ਫਿਰ ਅੱਖਾਂ ਵਿਚ ਪਾਣੀ ਲਿਆ ਕੇ ਮੱਥਾ ਟੇਕਿਆ ਵੀ ਕੌਮ ਦੇ ਵਿਚ ਪਤਾ ਨਹੀਂ ਕਿੰਨੇ ਦੁਬਦਾ ਪਾਈ, ਉਹ ਵਾਪਸ ਆਇਆ। ਖੈਰ ਇਹ ਗੱਲ ਸੀ ਤਾਂ ਉਹ ਪਹਿਲੀ ਬੀੜ ਜਿਹੜੀ ਪ੍ਰਮਾਣਿਕ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਉਹਦੇ ਵਿਚ ਰਾਗਮਾਲਾ ਹੈ। ਦੂਜੀ ਜਿਹੜੀ ਗੱਲ ਹੈ, ਇਹਦੇ ਤੋਂ ਅੱਗੇ ਜਦੋਂ ਕਲਗੀਧਰ ਪਾਤਸ਼ਾਹ ਜੀ ਨਦੇੜ ਨੂੰ ਗਏ ਨੇ, ਉਨ੍ਹਾਂ ਨੇ ਰਾਹ ਵਿਚ ਇਕ ਬਹਿਰਾਮਪੁਰ ਹੈ, ਇਕ ਬੀੜ ਉਥੇ ਰਾਹ ਵਿਚ ਛੱਡ ਗਏ ਸੰਗਤ ਦੇ ਕੋਲ, ਇਕ ਨਾਲ ਲੈ ਗਏ। ਉਸ ਬੀੜ ਦੇ ਦਰਸ਼ਨ ਸਿੰਘਾਂ ਨੇ ਆਪ ਕੀਤੇ ਨੇ, ਉਹ ਕਹਿੰਦੇ ਉਹਦੇ ਵਿਚ ਰਾਗਮਾਲਾ ਬਿਲਕੁਲ ਸ਼ਾਮਲ ਹੈ। ਇਹਦੇ ਤੋਂ ਅੱਗੇ ਇਕ ਬੀੜ ਹੈ ਦੇਹਰਾਦੂਨ ਦੇ ਵਿਚ, ਜਿਹੜੀ ਗੁਰੂ ਹਰਿਰਾਇ ਸਾਹਿਬ ਨੇ ਜਦੋਂ ਰਾਮ ਰਾਏ ਦਿੱਲੀ ਗਏ ਸਨ ਤੇ ਉਨ੍ਹਾਂ ਦੇ ਨਾਲ ਛਪਵਾ ਕੇ ਘੱਲੀ ਸੀ। ਇਹ ਉਹ ਨਕਲ ਸੀ ਕਰਤਾਰਪੁਰ ਸਾਹਿਬ ਵਾਲੀ ਬੀੜ ਦੀ। ਉਹ ਬੀੜ ਰਾਮ ਰਾਏ ਲੈ ਗਿਆ, ਫਿਰ ਉਹਨੂੰ ਅੰਤ ਤੋਂ ਪਾਸੇ ਕਰ ਦਿੱਤਾ ਗਿਆ, ਫਿਰ ਉਹ ਦੇਹਰਾਦੂਨ ਚਲਾ ਗਿਆ ਤੇ ਉਹ ਬੀੜ ਅੱਜ ਵੀ ਦੇਹਰਾਦੂਨ ਦੇ ਵਿਚ ਹੈ, ਉਹਦੇ ਵਿਚ ਵੀ ਰਾਗਮਾਲਾ ਹੈ। ਇਹ ਮੈਂ ਥੋੜੀਆਂ ਜਿਹੀ ਗਿਣਵੀਆਂ ਦੱਸ ਰਿਹਾ, ਨਹੀਂ ਤਾਂ ਸੈਂਕੜੇ 450 ਦੇ ਕਰੀਬ ਪੁਰਾਣੀਆਂ ਬੀੜਾਂ ਜਿਨ੍ਹਾਂ ਦੇ ਵਿਚ ਰਾਗਮਾਲਾ ਹੈ। ਇਹਦੇ ਤੋਂ ਅੱਗੇ ਇਕ ਭਾਈ ਦਇਆ ਸਿੰਘ ਦੀ ਲਿਖਤ ਮੰਨੀ ਜਾਂਦੀ ਹੈ ਬੀੜ ਔਰੰਗਾਬਾਦ ਦੇ ਵਿਚ, ਉਹਦੇ ਵਿਚ ਵੀ ਰਾਗਮਾਲਾ ਮੌਜੂਦ ਹੈ ਤੇ ਜਿਹਨੂੰ ਗੁਰਤਾ ਗੱਦੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹਦੇ ਵਿਚ ਵੀ ਜਿਹੜਾ ਇਹ ਰਾਗਮਾਲਾ ਹੈ। ਤਾਂ ਇਹ ਸਨ ਇਹ ਗੱਲਾਂ। ਇਹਦੇ ਤੋਂ ਬਿਨਾਂ ਇਕ ਹੋਰ ਥੋੜੀ ਜਿਹੀ ਗੱਲ ਸਾਂਝੀ ਕਰਦੇ ਹਾਂ। ਜਦੋਂ ਗੁਰੂ ਗੋਬਿੰਦ ਸਿੰਘ ਜੀ ਸਰਸਾ ਪਾਰ ਕਰਨ ਲੱਗੇ ਹਨ ਤੇ ਉਥੇ ਸਰਸਾ ਦੇ ਕੰਢੇ ਤੇ ਸਵੇਰੇ ਆਪਾਂ ਸਾਰੇ ਮੰਨਦੇ ਹਾਂ ਕੀਰਤਨ ਹੋਇਆ, ਉਹ ਕੀਰਤਨ ਕਿੰਨੇ ਕੀਤਾ ਸੀ? ਉਹ ਸੀ ਭਾਈ ਨਾਥਾ ਸਿੰਘ ਰਬਾਬੀ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਦਰਬਾਰ ਦੇ ਵਿਚ ਸਾਰੀ ਉਮਰ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਵਿਚ ਰਬਾਬ ਨਾਲ ਕੀਰਤਨ ਕਰਦਾ ਰਿਹਾ ਸੀ। ਉਹ ਰਬਾਬੀ ਫਿਰ ਮਹਾਰਾਜ ਨੂੰ ਦਮਦਮਾ ਸਾਹਿਬ ਜਾ ਕੇ ਮਿਲਿਆ। ਉਥੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰੂ ਸਾਹਿਬ ਦੇ ਸਰੂਪ ਸੰਪੂਰਨ ਕਰਾਏ ਤੇ ਕਈ ਉਤਾਰੇ ਵੀ ਹੋ ਗਏ, ਤੇ ਉਥੇ ਉਸ ਭਾਈ ਨਾਥਾ ਸਿੰਘ ਨੂੰ ਜਿਹੜਾ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿਚ ਅੱਜ ਕਪੂਰਗੜ੍ਹ ਪਿੰਡ ਦੇ ਵਿਚ ਉਹਦਾ ਥਾਂ ਮੌਜੂਦ ਹੈ, ਉਹ ਸਾਰਾ ਹੋਰ ਕਈ ਸ਼ਸਤਰ ਦਸਮ ਗ੍ਰੰਥ ਸਾਹਿਬ ਦੇ ਸਰੂਪ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨੂੰ ਦਿੱਤੇ ਤੇ ਉਹਨੂੰ ਕਿਹਾ ਤੂੰ ਪੰਜਾਬ ਵਿਚ ਰਹੋ। ਅੱਜ ਵੀ ਤੁਸੀਂ ਕਪੂਰਗੜ੍ਹ ਪਿੰਡ ਦੇ ਵਿਚ ਜਿੱਥੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿਚ ਜਾ ਕੇ ਉਨ੍ਹਾਂ ਸ਼ਸਤਰਾਂ ਦੇ ਔਰ ਉਸ ਰਬਾਬ ਦੇ ਵੀ ਦਰਸ਼ਨ ਕਰ ਸਕਦੇ ਹੋ ਜਿਹੜੀ ਰਬਾਬ ਦੇ ਨਾਲ ਸਰਸਾ ਨਦੀ ਦੇ ਕੰਢੇ ਤੇ ਕੀਰਤਨ ਕੀਤਾ ਗਿਆ ਸੀ, ਔਰ ਉਥੋਂ ਵਾਲੀ ਬੀੜ ਦੇ ਵਿਚ ਵੀ ਰਾਗਮਾਲਾ ਮੌਜੂਦ ਹੈ। ਸੋ ਇਹ ਕੁਝ ਗੱਲਾਂ ਸਨ। ਇਕ ਬੀੜ ਜਿਹੜੀ ਬਾਬਾ ਦੀਪ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਸੀ ਜਦੋਂ ਆਪ ਨਦੇੜ ਨੂੰ ਗਏ ਨੇ, ਉਹ ਬੀੜ ਸੀ ਜਿਹਦੇ ਵਿਚ ਪ੍ਰਮਾਣਿਕ ਸੀ ਔਰ ਉਹਦੇ ਵਿਚ ਰਾਗਮਾਲਾ ਸੀ। ਉਹ ਜਦੋਂ ਵੱਡਾ ਘੱਲੂਕਾਰਾ ਹੋਇਆ ਇਥੋਂ ਲੁਧਿਆਣੇ ਤੋਂ ਥੋੜੀ ਦੂਰ ਕੁੱਪ ਹਰੀੜਾ ਦੇ ਮੈਦਾਨ ਦੇ ਵਿਚ ਤਾਂ ਬੜਾ ਵੱਡਾ ਟਾਕਰਾ ਹੋਇਆ, ਘੇਰਾ ਪੈ ਗਿਆ ਤੇ ਉਹ ਬੀੜ ਸੀ ਉਸ ਵੇਲੇ ਮਿਸਲ ਸ਼ਹੀਦਾਂ ਦੇ ਕੋਲ। ਮਿਸਲ ਸ਼ਹੀਦਾਂ ਉਹ ਜਿਹੜਾ ਸਮਾਂ ਸੀ ਉਨ੍ਹਾਂ ਦੇ ਕੋਲ ਬੀੜ ਸੀ। ਉਨ੍ਹਾਂ ਵੇਖਿਆ ਵੀ ਤੇ ਘੱਲੂਕਾਰਾ ਹੋਇਆ ਤੇ ਬੀੜ ਵੀ ਇਹ ਤਾਂ ਖੋ ਸਕਦੇ ਨੇ। ਫਿਰ ਬੜਾ ਵੱਡਾ ਹੱਲਾ ਕਰਕੇ ਬੀੜ ਕੱਢੀ ਉਥੋਂ ਤੇ ਬੀੜ ਕੱਢ ਕੇ ਇਥੇ ਕੁੱਪ ਹਰੇੜੇ। ਉਥੇ 19 ਸਿੰਘ ਸ਼ਹੀਦ ਹੋਏ ਉਸ ਬੀੜ ਨੂੰ ਲਿਜਾਣ ਵਾਸਤੇ। ਉਥੋਂ ਕੱਢ ਕੇ ਇਕ ਨੇੜੇ ਇਕ ਸਥਾਨ ਸੀ, ਕਿਸੇ ਸਾਧੂ ਦਾ ਡੇਰਾ ਸੀ, ਉਹਨੂੰ ਕਹਿੰਦੇ ਸਨ ਸੰਤ ਸਿੱਧ ਜਾਗਾ। ਉਸ ਥਾਂ ਦਾ ਨਾਂ ਸੀ, ਇਹ ਹੈ ਪਿੰਡ ਕੁਠਾਲਾ ਦੇ ਵਿਚ, ਅੱਜ ਵੀ ਆਪਾਂ ਜਾ ਕੇ ਦਰਸ਼ਨ ਕਰ ਸਕਦੇ ਹਾਂ ਪਿੰਡ ਕੁਠਾਲਾ। ਉਥੇ ਉਹ ਬੀੜ ਸਾਹਿਬ ਮੌਜੂਦ ਹੈ ਜਿਹਦੇ ਵਿਚ ਪੁਰਾਤਨ ਸਮੇਂ ਤੋਂ ਰਾਗਮਾਲਾ ਮੌਜੂਦ ਹੈ। ਇਹ ਤੇਜਾ ਭਸੌੜੀਆ ਜਿਹੜਾ ਉਥੇ ਵੀ ਗਿਆ ਸੀ ਤੇ ਇਹਨੇ ਗੁੱਸੇ ਵਿਚ ਕਮਲੇ ਹੋ ਕੇ ਰਾਗਮਾਲਾ ਵਾਲਾ ਅੰਕ ਇਕ ਵਾਰੀ ਪਾੜ ਦਿੱਤਾ ਸੀ, ਫਿਰ ਸੰਗਤ ਨੇ ਫੜ ਲਿਆ ਕਿਉਂਕਿ ਇਹਦੀ ਸਰਕਾਰ ਨੇ ਡਿਊਟੀ ਲਾਈ ਹੋਈ ਸੀ, ਉਸੇ ਤਰ੍ਹਾਂ ਕਰਦਾ ਸੀ। ਸੋ ਇਹ ਕੁਝ ਗੱਲਾਂ ਸਨ। ਇਨ੍ਹਾਂ ਤੋਂ ਬਿਨਾਂ ਇਕ ਹੋਰ ਚੀਜ਼ ਮੈਂ ਗੱਲ ਸਾਂਝੀ ਕਰਨੀ ਚਾਹੁੰਦਾ ਵੀ ਬੜੇ ਲੋਕ ਜਿਹੜੇ ਨੇ ਉਹ ਇਕ ਹੋਰ ਗੱਲ ਕਰਦੇ ਨੇ। ਕੱਲ ਆਪਾਂ ਕਥਾ ਕਰ ਰਹੇ ਸੀ ਉਹਦੇ ਵਿਚ ਇਕ ਇਹ ਵੀ ਗੱਲ ਆਈ ਸੀ ਕਿ ਕਈ ਲੋਕ ਇਹ ਕਹਿੰਦੇ ਕਿ ਜਦੋਂ ਮੁੰਦਾਵਣੀ ਆ ਜਾਂਦੀ ਹੈ, ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿਚ ਤਿੰਨ ਵਸਤੂ ਪਈਓ, ਤਾਂ ਉਥੇ ਜਿਹੜਾ ਗੁਰੂ ਸਾਹਿਬ ਨੇ ਅਖੀਰਲਾ ਸ਼ਬਦ ਲਿਖ ਦਿੱਤਾ, ਮੁੰਦਾਵਣੀ ਦਾ ਅਰਥ ਹੁੰਦਾ ਹੁਣ ਇਹਨੂੰ ਮੁੰਦ ਦਿੱਤਾ, ਇਹਦੇ ਤੋਂ ਬਾਅਦ ਹੁਣ ਕੁਝ ਨਹੀਂ ਲਿਖਣਾ, ਭਾਵ ਰਾਗਮਾਲਾ ਬਾਅਦ ਵਿਚ ਪਾਈ ਗਈ, ਮੁੰਦਾਵਣੀ ਪਹਿਲਾਂ ਪਾਈ ਹੋਈ ਸੀ। ਤੇ ਕੱਲ ਆਪਾਂ ਕਥਾ ਕੀਤੀ, ਤੁਸੀਂ ਸੁਣ ਲੈਣਾ, ਉਹਦੇ ਵਿਚ ਮੁੰਦਾਵਣੀ ਤੋਂ ਬਾਅਦ ਤੁਸੀਂ ਅੱਜ ਵੀ ਦਰਸ਼ਨ ਕਰ ਸਕਦੇ ਹੋ। ਮੁੰਦਾਵਣੀ ਤੋਂ ਬਾਅਦ ਇਕ ਸ਼ਬਦ ਹੋਰ ਮਹਾਰਾਜ ਨੇ ਲਿਖਿਆ ਹੋਇਆ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ। ਜੇ ਮੁਦਾਵਣੀ ਤੋਂ ਬਾਅਦ ਕੋਈ ਸ਼ਬਦ ਨਹੀਂ ਸੀ ਲਿਖਣਾ ਤੇ ਇਸ ਸ਼ਬਦ ਨੂੰ ਪਹਿਲਾਂ ਲਿਖਦੇ, ਫਿਰ ਇਹ ਨਿਯਮ ਹੁੰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹਨ। ਇੱਕ ਮਹਾਰਾਜ ਨੇ ਕਸਵੱਟੀ ਲਾਈ, ਪਹਿਲਾਂ ਮੈਂ ਕਹਿ ਚੁੱਕਾ ਵੀ ਜਿਹੜਾ ਸਿੱਖ ਭਰੋਸਾ ਕਰ ਲਏਗਾ ਗੁਰੂ ਸਾਹਿਬ ਨੇ ਇਹ ਕਸਵੱਟੀ ਲਾਈ ਹੋਈ ਉਹ ਤਰ ਜਾਏਗਾ, ਤੇ ਜਿਹੜਾ ਸ਼ੱਕ ਕਰ ਜਾਏਗਾ ਉਹਦੀ ਭਾਈ ਫਿਰ ਆਪਣੀ ਮਰਜ਼ੀ, ਗੁਰੂ ਜਾਣੇ ਤੇ ਉਹ ਜਾਣੇ। ਇੱਕ ਨਾਨਕ ਪਦ ਮੋਹਰ ਦੀ ਗੱਲ ਹੈ, ਜਪਜੀ ਸਾਹਿਬ ਵਿਚ ਕਈ ਪੌੜੀਆਂ ਹਨ ਜਿਨ੍ਹਾਂ ਵਿਚ ਨਾਨਕ ਪਦ ਛਾਪ ਮੋਹਰ ਨਹੀਂ ਆਈ ਔਰ ਨਾ ਹੀ ਉਨ੍ਹਾਂ ਦੇ ਉੱਤੇ ਮਹੱਲਾ ਲਿਖਿਆ ਹੋਇਆ। ਸੋ ਇਹ ਕੋਈ ਵੀ ਪਾਇਆ ਨਹੀਂ ਹੈ। ਸੋ ਇਹ ਚੀਜ਼ਾਂ ਹਨ। ਇਹਦੇ ਤੋਂ ਬਿਨਾਂ ਮੇਰੇ ਕੋਲ ਕਈ ਜਿਹੜੀਆਂ ਮੈਂ ਜ਼ੁਬਾਨੀ ਬਾਹਰਲੇ ਦੇਸ਼ਾਂ ਦੇ ਵਿਚ ਪੁਰਾਣੇ ਸਮੇਂ ਦੇ ਉੱਤੇ ਜਿਹੜੇ ਭਾਈ ਰਣਧੀਰ ਸਿੰਘ ਜੀ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਟਾਈਮ ਦੇ ਸਰੀਰ ਨੇ, ਉਨ੍ਹਾਂ ਨਾਲ ਮੈਂ ਸਾਰੀਆਂ ਗੱਲਾਂ ਕੀਤੀਆਂ ਨੇ। ਉਨ੍ਹਾਂ ਨੇ ਜਿਹੜੀਆਂ ਮੈਨੂੰ ਗੱਲਾਂ ਸੁਣਾਈਆਂ ਮੈਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੁੰਦਾ ਕਿਉਂਕਿ ਕੌਮ ਦੇ ਵਿਚ ਕਿਤੇ ਦੁਫੇੜ ਪਵੇ। ਇਹ ਸਿਰਫ ਉਨ੍ਹਾਂ ਪਿਛਲੇ ਸੱਤ ਪੁਰਸ਼ਾਂ ਦਾ ਜਿਹੜੇ ਬਾਬਾ ਗੁਰਬਚਨ ਸਿੰਘ ਹਰੀ ਉਨ੍ਹਾਂ ਨੇ ਸਾਰਾ ਕਲੀਅਰ ਕਰਾ ਦਿੱਤਾ ਸੀ ਵੀ ਰਾਗ ਮਾਲਾ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦਾ, ਸਾਰੇ ਇਹ ਗੱਲਾਂ ਹੋ ਚੁੱਕੀਆਂ ਨੇ ਔਰ ਸਾਰੇ ਮੰਨ ਚੁੱਕੇ ਨੇ। ਕੁਝ ਗਿਣਤੀ ਦੇ ਲੋਕ ਜਿਹੜੇ ਹਨ ਜਿਨ੍ਹਾਂ ਦੀ ਡਿਊਟੀ ਇਹ ਹੈ ਕਿ ਜਿੰਨਾ ਹੋ ਸਕੇ ਗ੍ਰੰਥਾਂ ਦੇ ਵਿਚੋਂ ਗੁਰੂ ਸਾਹਿਬ ਦੇ ਬਾਣੀ ਦੇ ਵਿਚੋਂ ਕੱਢਿਆ ਜਾਏ, ਇਹ ਵਿਚਾਰੇ ਉਸ ਚੀਜ਼ ਦੇ ਸ਼ਿਕਾਰ ਹੋਏ ਬੈਠੇ ਹਨ। ਸੋ ਇਹ ਸਾਰੀਆਂ ਗੱਲਾਂ ਹਨ ਜਿਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਾਨੂੰ ਇਨ੍ਹਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਸੋ ਇਹ ਥੋੜਾ ਜਿਹਾ ਮੈਂ ਸੋਚਿਆ ਸੀ ਵੀ ਥੋੜਾ ਜਿਹਾ ਖੋਜ ਕਰਕੇ ਮੈਂ ਤੁਹਾਡੇ ਨਾਲ, ਕਿਉਂਕਿ ਲੜੀਵਾਰ ਕਥਾ ਜਿਹੜੀ ਹੈ ਇਹ ਇਕ ਇਤਿਹਾਸਕ ਚੀਜ਼ ਬਣ ਜਾਣੀ ਹੈ। ਆਉਣ ਵਾਲੇ 100-200 ਸਾਲ ਕਦੋਂ ਤੱਕ ਚੱਲਣੀ, ਕਿੰਨੇ ਸਿੰਘ ਸੁਣਨਗੇ, ਉਨ੍ਹਾਂ ਨੂੰ ਲਾਭ ਪ੍ਰਾਪਤ ਹੋਵੇਗਾ। ਸੋ ਇਹ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਪਿਛਲੇ ਕਈ ਸਾਲਾਂ ਤੋਂ, ਕਿਉਂਕਿ ਤਕਰੀਬਨ ਮੈਨੂੰ ਯਾਦ ਹੈ ਜਦੋਂ ਇੱਥੇ ਸੋ ਘਰ ਲੁਧਿਆਣੇ ਵਿਖੇ ਸਤਿਗੁਰੂ ਜੀ ਦਾ ਪ੍ਰਕਾਸ਼ ਪਹਿਲੇ ਦਿਨ ਕੀਤਾ ਸੀ, ਉਸ ਦਿਨ ਅਰਦਾਸ ਹੋਈ ਸੀ ਕਿ ਸਤਿਗੁਰੂ ਜੀ ਦੀ ਬਾਣੀ ਦੀ ਲੜੀਵਾਰ ਜਿਹੜੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਕਥਾ ਕੀਤੀ ਜਾਏ। ਸੰਗਤ ਵੱਲੋਂ ਵੀ ਇਹ ਹੁਕਮ ਸੀ ਮੈਨੂੰ ਕਿ ਟਾਈਮ ਕੱਢ ਕੇ, ਭਾਵੇਂ ਮੈਂ ਆਪਣੇ ਟਾਈਮ ਦੇ ਵਿਚ ਬਹੁਤਾ ਬਿਜੀ ਹੋਣ ਕਰਕੇ ਇਹਦਾ ਬਹੁਤਾ ਟਾਈਮ ਲੱਗਾ। ਤੁਸੀਂ ਵੇਖ ਲਓ 2016 ਤੋਂ ਲੈ ਕੇ ਅੱਜ 2020 ਆ ਗਿਆ, ਤਕਰੀਬਨ 4-5 ਸਾਲ ਹੋ ਗਏ। ਪਰ ਹੋਰ ਕਾਰਜ ਵਿਚ ਬਹੁਤੇ ਹੋਣ ਕਰਕੇ, ਕੋਰਸ ਲਿਖਣ ਕਰਕੇ, ਵਿਦੇਸ਼ ਜਾਣ ਕਰਕੇ, ਇਕ ਤਾਂ ਲੰਬਾ ਬਹੁਤ ਹੋਇਆ। ਸੋ ਇਹਦੇ ਕਰਕੇ ਇਕ ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਇਹ ਖਿਮਾ ਚਾਹੁੰਦੇ ਹਾਂ ਕਿ ਇੰਨਾ ਲੰਮਾ ਟਾਈਮ ਲੱਗਾ। ਦੂਸਰਾ, ਇਹ ਬਾਣੀ ਅਗਾਧ ਬੋਧ ਹੈ। ਕੋਈ ਨਹੀਂ ਦਾਅਵਾ ਕਰ ਸਕਦਾ ਕਿ ਮੈਂ ਇਹਦੇ ਪੂਰੇ ਅਰਥ ਕਰ ਦਿੱਤੇ ਹਨ। ਸੋ ਇਹ ਮੈਂ ਇਕ ਅਣਜਾਣ ਜਿਹਾ, ਤੁਸੀਂ ਕਹਿ ਕੁਆ ਕੇ ਮੈਨੂੰ ਵਿਦਵਾਨ ਬਣਾ ਦਿੱਤਾ ਹੈ। ਮੈਂ ਇਕ ਸਧਾਰਨ ਥੋੜਾ ਜਿਹਾ ਨਿਤਨੇਮ ਕਰਨ ਵਾਲਾ ਸਿੱਖ ਸੀ। ਸੰਗਤ ਦੇ ਪਿਆਰ ਨੇ, ਗੁਰੂ ਸਾਹਿਬ ਦੀ ਕਿਰਪਾ ਨੇ ਇਸ ਮਾਰਗ ਤੇ ਅੱਗੇ ਤੋਰਿਆ। ਸੋ ਇਹ ਕਥਾ ਕਰਦਿਆਂ ਇਕ ਤਾਂ ਉਚਾਰਨ ਵਿਚ ਬਹੁਤ ਗਲਤੀਆਂ ਹੋਈਆਂ ਹਨ, ਅਰਥਾਂ ਦੇ ਵਿਚ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ, ਗੁਰੂ ਸਾਹਿਬ ਦੇ ਕਥਾ ਕਰਦਿਆਂ ਸਤਿਕਾਰ ਵਿਚ ਬੜੀਆਂ ਗਲਤੀਆਂ ਹੋਈਆਂ ਹਨ। ਜਿਹੜੇ ਅੱਗੇ ਸਿੰਘ ਜਿਹੜੇ ਸੇਵਾ ਕਰਦੇ ਨੇ ਕੈਮਰਿਆਂ ਦੀ, ਹੋਰ ਸੇਵਾਵਾਂ ਪ੍ਰਕਾਸ਼ ਕਰਦੇ ਨੇ, ਸੁਖ ਆਸਨ ਕਰਦੇ ਨੇ, ਉਹ ਵੀ ਅਸੀਂ ਪੂਰਾ ਸਤਿਕਾਰ ਮਹਾਰਾਜ ਸਾਹਿਬ ਦਾ ਨਹੀਂ ਰੱਖ ਸਕੇ। ਸੋ ਇਸ ਸਾਰੇ ਵਾਸਤੇ ਸਮੂਹ ਖਾਲਸੇ ਪੰਥ ਤੋਂ, ਸਾਰੀ ਸੰਗਤ ਤੋਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, 10 ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਪੰਥ ਤੋਂ ਇਹ ਦਾਸ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਇਹ ਸਾਰਿਆਂ ਤੋਂ ਮਾਫ਼ੀ ਮੰਗਦਾ ਹੈ ਕਿ ਇਸ ਕਾਰਜ ਦੇ ਵਿਚ ਬਹੁਤ ਗਲਤੀਆਂ ਹੋਈਆਂ। ਦੂਜੀ ਬੇਨਤੀ ਹੈ, ਅਰਦਾਸ ਕਰਿਓ ਕਿ ਇਸ ਸਰੀਰ ਦੇ ਨਾਲ ਹੋਰ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਗੁਰੂ ਸਾਹਿਬ ਦੀ, ਓਨੀ ਕਰ ਸਕਾਂ। ਸੋ ਇਹ ਸਾਰੀਆਂ ਬੇਨਤੀਆਂ ਸਨ। ਤਾਂ ਅਖੀਰ ਤੇ ਅੱਜ ਅਰਦਾਸ ਹੋਵੇਗੀ। ਸੋ ਅਖੀਰ ਤੇ ਮੈਂ ਇਕ ਸ਼ਬਦ ਜਿਹੜਾ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਉਹ ਜ਼ਰੂਰ ਪੜ੍ਹਨਾ ਚਾਹੁੰਦਾ ਤਾਂ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਾਏ। ਬਾਅਦ ਵਿਚ ਅਰਦਾਸ ਬੇਨਤੀ ਹੁਕਮਨਾਮਾ ਉਹ ਇਕ ਅਲੱਗ ਤੋਂ ਹੋਵੇਗਾ, ਇਹ ਰਿਕਾਰਡਿੰਗ ਦੇ ਵਿਚ ਆ ਜਾਣਾ। ਇਹ ਸ਼ਬਦ ਪੜ੍ਹਨਾ ਜ਼ਰੂਰੀ ਹੈ। ਸੋ ਆਪਾਂ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਦੇ ਹਾਂ। ਸਲੋਕ ਮਹੱਲਾ ਪੰਜਵਾਂ। तेरा कीता जातो नाही मैनू जोग कितोई तेरा
कीता जातो नाही मैनू जोग कितोई
तेरा कीता जातो नाही मैनू जोग कितोई तेरा
कीता जातो नाही मैनू जोग कितोई
मैं निर्गुण यारे को गुण नाही आपे तरस पयोई मैं निर्गुण
यारे को गुण नाही
तरस पया मेरा मत होई सतगुर सज्जन मिले आ तरस
पया मत होई सतगुर सज्जन मिले आ
नानक नाम मिले ता जीवा तन मन थीवै हरे आ नानक
नाम मिले ता जीवा तन मन थीवै हरे आ
नानक नाम मिले ता जीवा तन मन थीवै हरे आ नानक नाम
मिले ता जीवा
तन मन वाहिगुरु जी का खालसा वाहिगुरु जी की फतेह।
बोले सोनिहाल
सोनिहाल
बोले सोनिहाल
श्रीकाल
बोले
वाहिगुरु जी का खालसा वाहिगुरु जी की फतेह।